ਇਹਨੇ ਬਣ ਜਾਣਾ ਮਿੱਟੀ। ਜਿਹੜਾ ਸੂਖਮ ਸਰੀਰ ਹੈ ਨਾ, ਉਹ ਕਹਿੰਦੇ ਮਿੱਟੀ ਨਹੀਂ ਬਣੇਗਾ। ਉਹ ਜੀਵ ਆਤਮਾ ਦੇ ਸੰਬੰਧ ਕਰਕੇ ਕਿਤੇ ਹੋਰ ਸਰੀਰ ਚ ਚਲਿਆ ਜਾਵੇਗਾ। ਉਹ ਫਿਰ ਕਹੇ ਆਤਮਾ ਜੀ ਨੂੰ ਕਹਿੰਦੇ ਨੇ। ਇਹ ਸੂਖ ਸਰੀਰ ਦੇ ਸੰਬੰਧ ਕਰਕੇ ਜਿਹੜਾ ਪਰਮਾਤਮਾ ਨੂੰ ਉਹਦੇ ਵਿੱਚ ਇਸਨੇ ਮਿਲਣਾ, ਜਿਹੜਾ ਸੂਖਮ ਸਰੀਰ ਹੈ। ਜੇ ਨਹੀਂ ਮਿਲੇਗਾ ਤਾਂ ਫਿਰ ਇਸਦਾ ਜੰਮਣਾ ਮਰਨਾ ਨਹੀਂ ਮਿਟੇਗਾ। ਉਹ ਕੱਲ ਮਿਲੇਗਾ ਇਹ ਜਦ ਗੁਰੂ ਵਾਲਾ ਬਣੇਗਾ। ਨਗੁਰਾ ਨਹੀਂ ਆਤਮਾ ਨੂੰ ਮਿਲ ਸਕਦਾ, ਗੁਰੂ ਵਾਲਾ ਮਿਲੇਗਾ। ਜਦ ਗੁਰੂ ਵਾਲਾ ਬਣ ਜਾਵੇਗਾ ਤਾਂ ਗੁਰੂ ਫਿਰ ਇਸਦੀ ਸੰਭਾਲ ਕਰੇਗਾ। ਜਿਸ ਤਰ੍ਹਾਂ ਬਾਲ ਲੈਣ ਹੁੰਦੇ ਨੇ, ਫੈਮਿਲੀ ਹੁੰਦੀ ਹੈ, ਧੀਆਂ ਪੁੱਤਰ ਹੁੰਦੇ ਹਨ, ਤਾਂ ਫਿਰ ਜਿਹੜੇ ਬਾਲ ਲੈਣ ਨੇ ਆਪਣੇ ਪੁੱਤਰ ਦੀ ਸੰਭਾਲ ਕਰਦੇ ਨੇ। ਇਸੇ ਤਰ੍ਹਾਂ ਜਦ ਗੁਰੂ ਵਾਲਾ ਬਣ ਜਾਵੇਗਾ, ਜਦ ਇਸ ਨੂੰ ਕੋਈ ਭੀੜ ਪਵੇਗੀ, ਜੈਸੇ ਬਾਲ ਲੈਣ ਦਾ ਪੁੱਤਰ ਹੈ ਉਸਨੇ ਕਰ ਲਈ ਗਲਤੀ, ਤਾਂ ਫਿਰ ਉਹ ਪੁਲਿਸ ਦੇ ਹੱਥ ਆ ਗਿਆ। ਤਾਂ ਫਿਰ ਜਿਹੜਾ ਬਾਲ ਲੈਣ ਹੈ ਉਸ ਪੁੱਤਰ ਤੇ ਆਪਦੀ ਮਮਤਾ, ਜਿਹਨੂੰ ਮੋਹ ਕਹਿੰਦੇ ਨੇ, ਤਾਂ ਫਿਰ ਉਸ ਨੂੰ ਛਡਾਵੇਗਾ। ਜਿਸ ਤਰ੍ਹਾਂ ਵੀ ਹੋਵੇਗਾ ਉਸ ਨੂੰ ਛਡਾਵੇਗਾ, ਉਹਦੀ ਸਹਾਇਤਾ ਕਰੇਗਾ। ਇਸੇ ਤਰ੍ਹਾਂ ਜਿਹੜਾ ਗੁਰੂ ਵਾਲਾ ਬਣ ਗਿਆ, ਗੁਰੂ ਵਾਲਾ ਬਣ ਕੇ ਗੁਰੂ ਦੇ ਹੁਕਮ ਸੇ ਚੱਲੇਗਾ, ਫਿਰ ਗੁਰੂ ਉਸਦੀ ਸਹਾਇਤਾ ਕਰੇਗਾ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ, ਬਹੁਤ ਜਗ੍ਹਾ ਲਿਖਿਆ ਹੋਇਆ, ਪੂਜਨ ਸਭ ਆਵੇ, ਗਾਵਾ ਹਰ ਹਰ ਉੱਤਮ ਬਾਣੀ। ਅੱਗੇ ਹਕੀਕਤ ਦੱਸਦੇ ਨੇ, ਗਾਵਿਆ ਸੁਣਿਆ ਤਿਨਕਾ ਥਾਏ ਪਵੈ, ਜਿਨ ਸਤਿਗੁਰ ਕੀ ਆਗਿਆ। ਹੁਕਮ ਜੀ ਨੂੰ ਕਹਿੰਦੇ ਸਤ 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 ਕਰਮਾਨੀ। ਜਿਹੜਾ ਸਿੱਖ ਗੁਰੂ ਦੀ ਆਗਿਆ ਤੇ ਜੀਵਨ ਢਾਲਦਾ, ਕਹਿੰਦੇ ਫਿਰ ਗੁਰੂ ਉਸਦੀ ਮਦਦ ਕੀ, ਉਹਦੀ ਸੰਭਾਲ ਕਰਦਾ ਗੁਰੂ। ਆਪਾਂ ਇਸ ਵਿਸ਼ੇ ਤੇ ਅੱਜ ਵਿਚਾਰ ਕਰਨੀ ਹੈ ਵੀ ਜਿਹੜਾ ਗੁਰੂ ਦਾ ਹੁਕਮ ਮੰਨਦਾ ਨਾ, ਤਾਂ ਗੁਰੂ ਫਿਰ ਉਸਦੀ ਸੰਭਾਲ ਕੈਸੇ ਕਰਦਾ। ਦੱਸਿਆ ਵੀ ਜਿਹੜਾ ਗੁਰੂ ਹੈ ਨੂੰ ਜਾਵੇ ਹੁਕਮ ਮੰਨੇਗਾ, ਹੁਕਮ ਕਦ ਮੰਨ ਹੋਵੇਗਾ, ਜਾਵੇ ਸਭ ਕੁਛ ਗੁਰੂ ਦਾ ਸਮਝੇਗਾ। ਜੈਸੇ ਕਬੀਰ ਸਾਹਿਬ ਜੀ ਰਾਮਾਨੰਦ ਜੀ ਦੇ ਸੇਵਕ ਹੋਏ ਨੇ, ਰਾਮਾਨੰਦ ਜੀ ਬਰਾਗੀ ਹੋਇਆ, ਉਹਨਾਂ ਦਾ ਪੰਥ ਵੀ ਚੱਲਦਾ ਬਰਾਗੀਆਂ ਦਾ, ਸੰਪਰਤਾ ਕਹਿ ਲੋ ਚਾਹੇ। ਤਾਂ ਜਦ ਕਬੀਰ ਸਾਹਿਬ ਜੀ ਨੂੰ ਇਹ ਵਸਤਾ ਪ੍ਰਾਪਤ ਹੋਈ, ਉਹ ਦੁਆਂਦ ਪਦ ਤੋਂ ਅੱਗੇ ਚੱਲਿਆ ਗਿਆ। ਜਦ ਅੱਗੇ ਚੱਲਿਆ ਗਿਆ ਉਸਦੀ ਜਿਹੜੀ ਬੁੱਧ ਸੀ ਉਸਦੇ ਵਿੱਚ ਵਿਚਾਰ ਪੈਦਾ ਹੋਈ, ਜਿਹਨੂੰ ਵਿਵੇਕ ਬੁੱਧ ਕਹਿੰਦੇ ਨੇ। ਪਹਿਲਾਂ ਤਾਂ ਉਹ ਆਪਣਾ ਮੰਨਦਾ ਸੀ ਨਾ ਸਭ ਕੁਛ, ਫਿਰ ਗੁਰੂ ਦੀ ਕਿਰਪਾ ਕਰਕੇ ਉਸਦੇ ਮਨ ਦੇ ਵਿੱਚ ਵਿਚਾਰ ਪੈਦਾ ਹੋ ਗਈ ਵੀ ਜਿਹੜੀ ਮੇਰੀ ਪਹਿਲੀ ਮਨੌਤ ਸੀ ਉਹ ਗਲਤ ਸੀ, ਔਰ ਸਹੀ ਮਨੌਤ ਕੀ ਹੈ? ਸਰੀਰ ਦੇ ਸਮੇਤ ਜੋ ਪਦਾਰਥ ਨੇ ਸਾਰੇ ਮੇਰੇ ਸਵਾਮੀ ਦੇ ਨੇ, ਸਾਰੇ ਮੇਰੇ ਰਹਿਬਰ ਦੇ ਨੇ, ਸਾਰੇ ਬਲੀ ਅੱਲਾਹ ਖੁਦਾ ਦੇ ਨੇ, ਸਾਰੇ ਵਾਹਿਗੁਰੂ ਦੇ ਨੇ। ਇਸ ਤਰ੍ਹਾਂ ਦੇ ਨਾਲ ਕਬੀਰ ਸਾਹਿਬ ਜੀ ਆਪਣੀ ਬਾਣੀ ਅੰਦਰ ਲਿਖਦੇ ਨੇ, ਤਿੰਨ ਹਿੱਸਿਆਂ ਦੇ ਵਿੱਚ ਬੋਲੋ। ਪਹਿਲੇ ਬੋਲੇਗਾ ਜਥਾ, ਫਿਰ ਸਾਰੇ ਪ੍ਰੇਮੀ ਜਿੱਥੇ ਤਾਈ ਬੈਠੇ, ਫਿਰ ਸਾਰੀਆਂ ਬੀਬੀਆਂ ਜਿੱਥੇ ਤਾਈ ਬੈਠੇ। ਇਤਨਾ ਵਾਤਾਵਰਣ ਸ਼ਾਂਤਮਈ ਬਣ ਜਾਣਾ ਚਾਹੀਦਾ। ਸ਼ਾਂਤੀ ਕਿੱਥੇ ਹੈ? ਸ਼ਾਂਤੀ ਦੀ ਹਵਾ ਜਾਂ ਭਾਫ਼ ਕਿੱਥੋਂ ਨਿਕਲੇਗੀ? ਸ਼ਾਂਤੀ ਆ ਬਾਣੀ ਦੇ ਵਿੱਚ, ਸ਼ਾਂਤੀ ਸਿਨੇਮਾ ਦੇ ਵਿੱਚ ਨਹੀਂ ਹੈ, ਸ਼ਾਂਤੀ ਥੀਏਟਰਾਂ ਦੇ ਵਿੱਚ ਨਹੀਂ ਹੈ, ਸ਼ਾਂਤੀ ਕਲੱਬਾਂ ਦੇ ਵਿੱਚ ਨਹੀਂ ਹੈ, ਸ਼ਾਂਤੀ ਮੇਲਿਆਂ ਠੇਲਿਆਂ ਦੇ ਵਿੱਚ ਨਹੀਂ ਹੈ। ਸ਼ਾਂਤੀ ਦਾ ਸੋਮਾ ਤਾਂ ਬਾਣੀ ਨਿਕਲੀ ਕਿੱਥੋਂ ਹੈ? ਇਹ ਆਤਮਾ ਚੋਂ ਨਿਕਲੀ ਆ ਕਰੋ। ਉਹ ਸ਼ਾਂਤੀ ਨਾਮ ਦੇ ਵਿੱਚ ਹੈ। ਜਦ ਆਪਾਂ ਬਾਣੀ ਪੜਾਂਗੇ ਸਾਰੇ ਗੂੰਜਾਂ ਪਾਲਾਂਗੇ, ਸਾਰੇ ਕਲਕੱਤੇ ਦੀ ਯਾਨੀ ਜਿਹੜੀ ਅਵਸਥਾ ਜਾਂ ਵਾਤਾਵਰਣ ਉਹ ਸ਼ਾਂਤਮਈ ਬਣ ਜਾਵੇਗਾ। ਬਣਾਉਣਾ ਕੀ ਨਹੀਂ ਹੈ? ਜਾਂ ਤਾਂ ਆਪਾਂ ਜਵਾਨ ਸੇ ਸ਼ਾਂਤਮਈ ਬਾਣੀ ਉਚਾਰਨ ਕਰਾਂਗੇ। ਆਓ ਇਸ ਤਰ੍ਹਾਂ ਦੇ ਨਾਲ ਫਿਰ ਜਦ ਜੈਸਾ ਵਾਤਾਵਰਣ ਹੁੰਦਾ ਨਾ, ਵੈਸਾ ਮਨ ਤੇ ਅਸਰ ਹੁੰਦਾ ਹੈ। ਜਿਹੜਾ ਸ਼ਾਂਤੀ ਦਾ ਵਾਤਾਵਰਣ ਆ ਉਹ ਦੇਸ਼ ਕਾਲ ਵਸਤੂ ਭੁਲਾ ਦੇਵੇਗਾ। ਇੱਕ ਦੇਸ਼ ਹੁੰਦਾ, ਇੱਕ ਕਾਲ ਜਿਹਨੂੰ ਸਮਾਂ ਕਹਿੰਦੇ ਨੇ, ਇੱਕ ਵਸਤੂ ਹੁੰਦੀ ਹੈ ਜਿਹੜੀ ਦਿਸਦੀ ਹੋਵੇ ਜਿਹਨੂੰ ਕੋਈ ਚੀਜ਼ ਕਿਹਾ ਜਾਂਦਾ। ਦੇਸ਼ ਆਪਣਾ ਕੌਣ ਆ? ਹੁਣ ਦੇਸ਼ ਆਪਣਾ ਸਰਗੁਣ ਸਤਿਗੁਰੂ ਦਾ ਪ੍ਰਕਾਸ਼ ਹੈ, ਸਤਿਗੁਰੂ ਦੀ ਹਜ਼ੂਰੀ ਚ ਬੈਠੇ ਆਪਣਾ ਦੇਸ਼ ਹੈ। ਹੁਣ ਬਸ ਕਾਲ ਕੀ ਨੂੰ ਕਹਿੰਦੇ ਨੇ? ਸਮੇਂ ਨੂੰ। ਵਸਤੂ ਕੀ ਨੂੰ ਕਹਿੰਦੇ ਨੇ? ਜਿਹੜਾ ਕੋਈ ਆਪਣੇ ਕੋਲ ਪ੍ਰੇਮੀ ਬੈਠਾ ਉਸਨੂੰ ਵਸਤੂ ਕਹਿੰਦੇ ਨੇ। ਇਹ ਤਿੰਨ ਚੀਜ਼ਾਂ ਨੇ। ਚੌਥਾ ਹੈ ਮਨ। ਇਹ ਕਿਹਨੂੰ ਭਾਸਦੀਆਂ ਨੇ? ਇਹ ਮਨ ਨੂੰ ਭਾਸਦੀਆਂ। ਜਦ ਮਨ ਬਾਣੀ ਦੇ ਨਾਲ ਜੁੜ ਜਾਵੇਗਾ, ਇਸ ਨੂੰ ਸਾਕਾਰ ਯਾਨੀ ਸ਼ਬਦ ਰੂਪ ਸਾਬਕਲਪ ਸਮਾਧੀ ਕਹਿੰਦੇ ਨੇ। ਚਾਰ ਸਮਾਧੀਆਂ ਨੇ। ਦੇਸ਼ ਕਾਲ ਵਸਤੂ ਭੁੱਲ ਜਾਏਗੀ। ਮਨ ਜਿਹੜਾ ਇਹ ਦੇਸ਼ ਕਾਲ ਵਸਤੂ ਨੂੰ ਮਨੇ ਕਲਪ ਲੈਣਾ, ਇਹ ਤਾਂ ਹੈ ਨੀ। ਜਦ ਆਪਣਾ ਮਨ ਰਸੂਲ ਸਰੀਰ ਤੋਂ ਪਿੱਛੇ ਹਟ ਕੇ, ਸੁਖਮ ਦੁਨੀਆਂ ਤੋਂ ਵੀ ਪਿੱਛੇ ਹਟ ਕੇ, ਜਿਹਨੂੰ ਸੌਣ ਸਲੀਪ ਕਿਹਾ ਜਾਂਦਾ, ਘੂਕ ਨੀਂਦ, ਜਾਂ ਉਹਦੇ ਵਿੱਚ ਚਲਿਆ ਜਾਵੇਗਾ, ਇਹ ਤਿੰਨੇ ਚੀਜ਼ਾਂ ਤੋਂ ਪਿੱਛੇ ਹਟ ਜਾਵੇਗਾ, ਭਾਸ਼ਣੋਂ ਹਟ ਜਾਣਗੇ। ਔਰ ਇਸੇ ਤਰ੍ਹਾਂ ਹੀ ਜਦ ਇਹ ਬਾਣੀ ਜਾਂ ਨਾਮ ਦੇ ਨਾਲ ਜੁੜੇਗਾ, ਵਿਚਾਰ ਦੇ ਨਾਲ, ਫਿਰ ਇਹ ਤਿੰਨਾਂ ਚੀਜ਼ਾਂ ਨੂੰ ਛੱਡ ਦੇਵੇਗਾ। ਸਮਝੋ ਸਮਾਧੀ ਲੱਗ ਗਈ, ਇਹ ਭੁੱਲ ਜਾਣਗੇ। ਔਰ ਇਸ ਤਰ੍ਹਾਂ ਦੇ ਨਾਲ ਆਪਾਂ ਮਨ ਨੂੰ ਇਕਾਗਰ ਕਰਕੇ ਸ਼ਬਦ ਰੂਪ ਸਾਬਕਲਪ ਸਮਾਧੀ ਚ ਚਲੇ ਜਾਣਾ, ਦੇਸ਼ ਕਾਲ ਵਸਤੂ ਪਿੱਛੇ ਰਹਿ ਜਾਏਗੀ। ਇਹ ਸਮਾਧੀ ਦਾ ਸਰੂਪ ਕੀ ਹੈ? ਕਹਿੰਦੇ ਜਾਵੇ ਦਾ ਮਨ ਬਾਣੀ ਦਾ ਸਰੂਪ ਬਣ ਜਾਵੇਗਾ ਨਾ, ਫਿਰ ਇਹ ਤਿੰਨਾਂ ਚੀਜ਼ਾਂ ਪਿੱਛੇ ਰਹਿ ਜਾਣੀਆਂ, ਸਮਾਧੀ ਲੱਗ ਜਾਵੇਗੀ। ਸੌ ਆਪਾਂ ਨੇ ਅੱਜ ਸਮਾਧੀ ਲਾ ਕੇ ਦੇਖਣੀ ਹੈ। ਸਮਾਧੀ ਲੱਗੂਗੀ ਉਸ ਦੀ ਜਿਹੜਾ ਦੇਸ਼ ਕਾਲ ਵਸਤੂ ਤੇ ਮਨ ਨੂੰ ਲੈਦਾ ਕਰੇਗਾ। ਜੇ ਲੈਦਾ ਨਹੀਂ ਕਰੇਗਾ ਤਾਂ ਫਿਰ ਸਮਾਧੀ ਨਹੀਂ ਲੱਗੇਗੀ, ਇਹਦੇ ਵਿੱਚ ਫਿਰੀ ਜਾਵੇਗਾ, ਨਾਲ ਦੇ ਨੂੰ ਦੇਖੀ ਜਾਵੇਗਾ, ਸਮੇਂ ਨੂੰ ਦੇਖੀ ਜਾਵੇਗਾ। ਇਸ ਤਰ੍ਹਾਂ ਦੇ ਨਾਲ ਆਪਾਂ ਨੇ ਦੇਸ਼ ਕਾਲ ਵਸਤੂ ਭੁੱਲ ਕੇ ਵਿਚਾਰ ਦੇ ਨਾਲ ਮਨ ਨੂੰ ਵਿਚਾਰ ਦਾ ਸਰੂਪ ਬਣਾ ਦੇਣਾ, ਬਾਣੀ ਦਾ ਸਰੂਪ ਬਣਾ ਦੇਣਾ। ਜਦ ਇਹ ਜਿਹੜੀ ਵਸ ਦਾ ਸਰੂਪ ਬਣਦਾ ਨਾ, ਫਿਰ ਜਿਹੜਾ ਉਹ ਵਸਤੂ ਦਾ ਸੁਭਾਵ ਹੈ ਨਾ, ਸੁਭਾਵ ਵਸਤੂ ਦੇ ਵਿੱਚ ਹੁੰਦਾ, ਯਾਨੀ ਜਿਹੜੀ ਤਾਕਤ ਹੈ ਨਾ ਵਸਤੂ ਦੇ ਵਿੱਚ ਹੁੰਦੀ ਹੈ, ਜਿਹੜੀ ਆਤਮਾ ਦੀ ਤਾਕਤ ਹੈ ਨਾ ਉਹ ਆਤਮਾ ਦੇ ਵਿੱਚ ਹੈ। ਉਹ ਪ੍ਰਾਪਤ ਕਦ ਹੋਵੇਗੀ? ਜਦ ਮਨ ਆਤਮਾ ਨਾਲ ਜੁੜੇਗਾ। ਆਹ ਇਸ ਤਰ੍ਹਾਂ ਦੇ ਨਾਲ ਮਨ ਨੂੰ ਇਕਾਗਰ ਕਰਕੇ ਫਿਰ ਸਾਰੀਆਂ ਬੀਬੀਆਂ ਬੋਲਿਓ। ਹੁਣ ਜਿਹੜਾ ਮਨ ਫਿਰਦਾ ਨਾ ਉਰੇ ਪਰੇ, ਇਸ ਚਾਰ ਦੀਵਾਰੀ ਤੇ ਬਾਹਰ ਹੈ ਕਿਸੇ ਦਾ ਮਨ, ਮਨ ਦਾ ਜਾਣਾ ਆਪਣਾ ਅਖਤਿਆਰ ਹੈ, ਮਨ ਨੂੰ ਮੋੜਨਾ ਇਹ ਵਿਚਾਰ ਦਾ ਅਖਤਿਆਰ ਹੈ। ਹੁਣ ਤੁਸੀਂ ਵਿਚਾਰ ਨੂੰ ਅੱਗੇ ਰੱਖੋ, ਤੁਸੀਂ ਗੁਰੂ ਦੇ ਹੁਕਮ ਨੂੰ ਅੱਗੇ ਰੱਖੋ, ਜਾਂ ਹੁਕਮ ਦਾ ਗੁਰੂ ਦਾ ਹੁਕਮ ਅੱਗੇ ਆ ਜਾਵੇਗਾ, ਮਨ ਦੀ ਕੀ ਤਾਕਤ ਹੈ ਚਾਰ ਦੀਵਾਰੀ ਤੋਂ ਬਾਹਰ ਚਲਿਆ ਜਾਵੇ। ਆਓ ਪੜੋ ਪ੍ਰੇਮ ਦੇ ਨਾਲ।
ਡਰ ਜੋ ਕਿਛ ਹੈ ਸੋ
ਸਮਾਧੀ ਲੱਗ ਜੂਗੀ,
ਸੋ
ਗਿਆਨ ਕਿੱਥੋਂ ਪੈਦਾ ਹੋਇਆ? ਰਾਮਾਨੰਦ ਜੀ ਦੀ ਕਿਰਪਾ ਸੇ ਹੋਇਆ ਗੁਰੂ ਕੋ। ਉਹਨਾਂ ਨੂੰ ਮੁਰਸ਼ਦ ਉਹਨਾਂ ਨੇ ਧਾਰਨ ਕਰਿਆ ਜਿਹਨੂੰ ਗੁਰੂ ਕਿਹਾ ਜਾਂਦਾ। ਔਰ ਜਦ ਸਿੱਖ ਦੇ ਵਿੱਚ ਇਹ ਵਿਚਾਰ ਪੈਦਾ ਹੋ ਜਾਵੇਗੀ ਨਾ ਵੀ ਮੇਰਾ ਕੁਛ ਨਹੀਂ ਹੈ, ਤੇ ਫਿਰ ਗਿਆਨ ਅਵਸਥਾ ਦੇ ਵਿੱਚ ਚਲਿਆ ਜਾਵੇਗਾ। ਗਿਆਨ ਕੋਈ ਬਾਹਰੋਂ ਮੁੱਲ ਨਹੀਂ ਲਿਆਉਣਾ ਹੈ ਨਾ। ਜਦ ਇਹਦੀ ਹੰਗਤਾ ਮਮਤਾ ਦੂਰ ਹੋ ਜਾਵੇਗੀ ਨਾ, ਹਾਂ ਔਰ ਮੈਂ ਦੋ ਹੀ ਅੱਖਰ ਨੇ। ਜਦ ਕਬੀਰ ਸਾਹਿਬ ਜੀ ਦੇ ਦੋ ਅੱਖਰ ਖੁਰ ਗਏ ਨਾ, ਇਹ ਅੱਖਰ ਖਿਰ ਜਾਣਗੇ, ਇਹ ਅੱਖਰ ਉਨਮਾਨਾ ਹੈ, ਉਹ ਅੱਖਰ ਹੋਰ ਨੇ। ਔਰ ਇਸ ਤਰ੍ਹਾਂ ਮੇਰਾ ਜਦ ਗੁਰੂ ਵਾਲਾ ਬਣੇਗਾ ਨਾ, ਫਿਰ ਇਸ ਨੂੰ ਇਹ ਵਸਤਾ ਪ੍ਰਾਪਤ ਹੋਵੇਗੀ। ਜਿੰਨਾ ਚਿਰ ਇਹ ਆਪਣੇ ਆਪ ਨੂੰ ਸਰੀਰ ਮੰਨ ਕੇ ਪਦਾਰਥਾਂ ਨੂੰ ਆਪਣੇ ਮੰਨਦਾ ਨਾ, ਜਦ ਇਹ ਗੁਰੂ ਵਾਲਾ ਬਣ ਗਿਆ, ਸਰੀਰ ਤਾਂ ਇਹਦਾ ਹੈ ਹੀ ਨਹੀਂ। ਜੇ ਆਪਣਾ ਮੰਨਦਾ ਤਾਂ ਇਹ ਗਿਆਨ ਹੀ ਨਹੀਂ ਹੋ ਸਕਦਾ, ਇਸ ਨਹੀਂ ਹੋਣਾ। ਦੇਖ ਲੋ ਜਿੰਨਿਆਂ ਨੂੰ ਗਿਆਨ ਹੋਇਆ, ਸਭ ਕੁਛ ਗੁਰੂ ਨੂੰ ਅਰਪਿਆ, ਗੁਰੂ ਸਾਹਿਬ ਜੀ ਨੇ ਸਿਰ ਮੰਗਿਆ ਤਲਵਾਰ ਕੱਢ ਕੇ ਮਿਆਨ ਚੋਂ, ਜਾਂ ਸਿਰ ਦੇ ਤਾਂ ਪਿੱਛੇ ਕੀ ਰਹਿ ਗਿਆ? ਫਿਰ ਗਿਆਨ ਆਉਣ ਚ ਕੀ ਸ਼ੱਕ ਹੋ ਗੁਰਮੁਖੋ? ਮਨ ਔਰ ਸਿਰ ਸੰਬੰਧ ਰੱਖਦੇ ਨੇ। ਉਹਨੇ ਕਹਿੰਦੇ ਮਨ ਦੇ ਦਿੱਤਾ, ਉਹਨੇ ਸਿਰ ਵੀ ਦੇ ਦਿੱਤਾ। ਜਿਹਨੇ ਸਿਰ ਦੇ ਦਿੱਤਾ ਕਹਿੰਦੇ ਉਹਨੇ ਮਨ ਵੀ ਦੇ ਦਿੱਤਾ, ਪਦਾਰਥ ਵੀ ਸਾਰੇ ਗੁਰੂ ਨੂੰ। ਫਿਰ ਕੀ ਰਹਿ ਗਿਆ? ਫਿਰ ਗੁਰੂ ਦਾ ਹੋਰ ਕੌਣ? ਫਿਰ ਗੁਰੂ ਹੀ ਰਹਿ ਗਿਆ। ਆਪਾਂ ਵੀ ਗੁਰੂ ਰੱਖੋ, ਛੱਡ ਦਿਓ ਮਮਤਾ ਸ਼ਮਤਾ ਜੀ ਹੈ ਜਿਹੜੀ, ਜੇ ਨਹੀਂ ਛੱਡਾਂਗੇ। ਜਦ ਇਹ ਛੱਡ ਦੇਗਾ, ਗਿਆਨ ਆਉਣ ਨੂੰ ਚਿਰ ਨਹੀਂ ਲੱਗੇਗਾ। ਤੁਸੀਂ ਕਹੋਗੇ ਜੀ ਕੋਈ ਮਿਸਾਲ ਵੀ ਹੈ, ਬਹੁਤ ਮਿਸਾਲਾਂ ਨੇ। ਅਸੂ ਤ੍ਰੇਤੇ ਦੁੱਗ ਦੀ ਸੁਣਾ ਦਿੰਦਾ, ਤ੍ਰੇਤੇ ਦੀ ਅਲੱਗ ਚੱਕਰਵਰਤੀ ਰਾਜਾ ਸੀ ਨਾਲ, ਜਿਹਨੂੰ ਜਨਕ ਜੀ ਕਹਿੰਦੇ ਨੇ। ਜਨਕ ਭਾਈ ਗੁਰਦਾਸ ਜੀ ਨੇ ਲਿਖਿਆ ਉਹਨਾਂ ਦੀ ਬਾਬਤ। ਚੱਕਰਵਰਤੀ ਰਾਜਾ ਸੀ, ਤਹਿਖਾਨੇ ਦੇ ਸੁੱਤਾ ਪਿਆ ਸੀ। ਇਹ ਜਿਹੜਾ ਜੀਵ ਆਤਮਾ ਨਾ, ਇਹਦੀਆਂ ਚਾਰ ਅਵਸਥਾ ਨੇ, ਚਾਰ ਪੁਰੀਆਂ ਨੇ, ਚਾਰ ਇਹਦੀਆਂ ਹਵੇਲੀਆਂ ਨੇ ਜਿੱਥੇ ਰਹਿੰਦਾ। ਕਿੱਥੇ ਰਹਿੰਦਾ ਇਹ? ਜਾਗਰਤ, ਸੁਫਨ, ਸੁਖੋਵਤ, ਤੁਰੀਆ। ਆਤਮ ਭੂਵਤ ਕੀ? ਇਹ ਪੁਰੀ ਆ। ਪੁਰੀ ਕਹਿੰਦੇ ਜਿੱਥੇ ਕੋਈ ਰਹਿੰਦਾ ਹੁੰਦਾ। ਦੇਵਪੁਰੀ, ਵਿਸ਼ਨਪੁਰੀ, ਸ਼ਿਵਪੁਰੀ, ਇੰਦਰਪੁਰੀ, ਇਹ ਸਾਰੀਆਂ ਪੁਰੀਆਂ ਨੇ। ਆਪਾਂ ਇਧਰ ਕਹਿ ਦਿੰਦੇ ਹਾਂ ਇਹ ਪੰਜਾਬ ਹੈ, ਇਹ ਹਰਿਆਣਾ ਹੈ, ਇਹ ਹਿਮਾਚਲ ਹੈ, ਇਸ ਤਰ੍ਹਾਂ ਦਾ ਕਹਿੰਦੇ ਹਾਂ। ਇਸੇ ਤਰ੍ਹਾਂ ਹੀ ਉੱਤੇ ਹੈ। ਕਹਿੰਦੇ ਜਿਹੜਾ ਜੀਵ ਆਤਮਾ ਜਾਗਰਤ, ਕਿੱਥੇ ਹੁੰਦਾ ਉਹ? ਕਿਹੜਾ ਸ਼ਹਿਰ ਆ ਉਹਦਾ ਜਾਗਰਤ ਦਾ? ਕਿਹੜਾ ਘਰ ਆ ਉਹਦਾ ਅੱਖਾਂ? ਉਸ ਸ਼ਹਿਰ ਵਿੱਚ ਕੀ ਦੇਖਦਾ ਉਹ? ਫਿਰ ਕਹਿੰਦੇ ਪ੍ਰਪੰਚ ਦੇਖਦਾ। ਪ੍ਰਪੰਚ ਫਿਰ ਜਾਗਰਤ ਸੁਫਨ, ਫਿਰ ਯਾਦ ਪੈਂਦਾ ਨਾ, ਸਰੀਰ ਹੀ ਪੈਂਦਾ, ਉਹ ਨਹੀਂ ਪੈਂਦਾ ਹੈ ਨਹੀਂ। ਉਹ ਕਹਿੰਦੇ ਫਿਰ ਕੰਠ ਦੇ ਵਿੱਚ ਇੱਕ ਹਿਟਾ ਨਾੜੀ ਹੈ, ਬਾਲ ਦੇ ਹਜ਼ਾਰਵੇਂ ਹਿੱਸੇ ਜਿੰਨੀ ਬਰੀਕ ਆ ਉਹ ਕਹਿੰਦੇ ਦੇਖ ਲਓ। ਹੈ ਤਾਂ ਨਾੜੀਆਂ ਬਹੁਤ, ਰਿਸ਼ੀਆਂ ਮੁਨੀਆਂ ਨੇ ਤਾਂ ਬਹੁਤ ਦੱਸੀਆਂ ਨੇ। 72 ਕਰੋੜ, 72 ਲੱਖ, 10,000, 201 ਨਾੜੀ ਹੈ ਸਰੀਰ ਦੇ ਵਿੱਚ, 3.5 ਕਰੋੜ ਰੋਮ। ਇਹ ਜਿਹੜੇ ਯੋਗੀ ਜਨ ਨੇ ਨਾ, ਉਹਨਾਂ ਨੇ ਸਾਰੀ ਗੱਲ ਅਨੁਭਵ ਕਰਕੇ ਲਿਖੀ ਹੈ। ਚੇਤਾ ਨਾੜੀ ਹੈ ਹੇਤਾ ਨਾੜੀ ਤੇ ਜਿਹੜਾ ਜੀਵ ਹੈ ਨਾ ਇਹ ਸੂਖਮ ਹੈ ਜਿਹੜਾ ਇਹਦਾ ਪਿਤਾ ਹੈ ਪਰਮ ਆਤਮਾ ਉਹ ਵੀ ਸੂਖਮ ਹੈ ਸ੍ਰਿਸ਼ਟੀ ਪਰਮਾਤਮਾ ਵੀ ਰਚਦਾ ਹੈ ਸ੍ਰਿਸ਼ਟੀ ਜੀਵਾਤਮਾ ਵੀ ਰਚਦਾ ਪਰ ਜਿਹੜੀ ਪਰਮਾਤਮਾ ਦੀ ਵਾਹਿਗੁਰੂ ਦੀ ਸ੍ਰਿਸ਼ਟੀ ਹੈ ਉਹ ਇੱਕ ਰਸ ਹੋਵੇਗੀ ਜਿਹੜੀ ਜੀਵ ਦੀ ਸ੍ਰਿਸ਼ਟੀ ਹੈ ਉਹ ਅੱਠਪਟੀ ਜੀ ਹੋਵੇਗੀ ਦੇਖ ਲਓ ਇਹ ਆਪਣੇ ਨਾਲ ਵਾਪਰਦੀ ਹੈ ਨਾ ਰੋਜ਼ ਹੀ ਇੱਕ ਚੀਜ਼ ਦੇਖਦਾ ਤਾਂ ਇਹਦਾ ਹੋਰ ਬਣ ਜਾਂਦੀ ਹੈ ਉਹੀ ਬਣਦੀ ਹੈ ਕਿ ਨਹੀਂ ਸੁਪਨ ਦੇ ਵਿੱਚ ਜਿਹੜਾ ਜੀਵ ਹੈ ਇਹ ਆਪਣੀ ਸ੍ਰਿਸ਼ਟੀ ਰਚਦਾ ਫਿਰ ਪਰ ਉਨੀ ਤਾਕਤ ਨਹੀਂ ਹੈ ਇਹ ਜਿਹੜਾ ਪਰਮਾਤਮਾ ਕੀ ਰਚਦਾ ਇਹ ਫਿਰ ਇਹ ਦੁਨੀਆ ਬਣਾਉਂਦਾ ਉੱਥੇ ਦੇਖ ਲਓ ਉਹ ਤਾਂ ਇਤਨੀ ਬਰੀਕ ਨਾੜੀ ਹੈ ਉੱਥੇ ਫਿਰ ਗੱਡੀਆਂ ਆਉਂਦੀਆਂ ਨੇ ਰੇਲਾਂ ਉੱਥੇ ਫਿਰ ਸਮੁੰਦਰ ਬਣ ਜਾਂਦੇ ਨੇ ਉੱਥੇ ਫਿਰ ਬਹੁਤ ਕੁਛ ਬਣਦਾ ਉੱਥੇ ਰਾਜਾ ਵੀ ਬਣ ਜਾਂਦਾ ਕਦੇ ਕਮਾਲ ਬਣ ਜਾਂਦਾ ਕਦੇ ਮਰ ਜਾਂਦਾ ਕਦੇ ਜੰਪ ਪੈਂਦਾ ਕਦੇ ਹੱਸਣ ਲੱਗ ਜਾਂਦਾ ਕਦੇ ਰੋਣ ਲੱਗ ਜਾਂਦਾ ਸੁਪਨ ਅਵਸਥਾ ਕਹਿੰਦੇ ਨੇ ਕਹਿੰਦੇ ਜਦ ਸੁਪਨ ਅਵਸਥਾ ਦੇ ਵਿੱਚ ਹੁੰਦਾ ਫਿਰ ਜਾਗਰ ਅਵਸਥਾ ਇਹਨੂੰ ਭੁੱਲੀ ਹੁੰਦੀ ਹੈ ਭੁੱਲੀ ਹੈ ਕਿ ਨਹੀਂ ਫਿਰ ਇਹ ਕਹਿੰਦੇ ਸੁਪਨ ਅਵਸਥਾ ਚੋਂ ਨਿਕਲ ਜਾਂਦਾ ਫਿਰ ਇਹ ਕਾਰਨ ਸਰੀਰ ਹੈ ਉਹਦੇ ਚ ਚਲਾ ਜਾਂਦਾ ਇਹਨੂੰ ਭੂਕ ਨਹੀਂ ਕਹਿੰਦੇ ਉੱਥੇ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਬਸ ਇਹ ਜਿਹੜੀ ਦੁਨੀਆ ਇਹ ਹੈ ਨਹੀਂ ਇਹ ਹੈ ਨੀ ਦੁਨੀਆ ਫਿਰ ਆਪਾਂ ਨੂੰ ਤਾਂ ਬਹੁਤ ਡਰਾਉਣੀ ਜੀ ਲੱਗਦੀ ਹੈ ਆਪਾਂ ਨੂੰ ਇਹ ਡਰਾਉਣੀ ਕਿਉਂ ਲੱਗਦੀ ਹੈ ਇਹ ਆਪਣਾ ਮਨ ਦੁਆੰਦ ਪਦ ਦੇ ਵਿੱਚ ਸੌਣ ਸਰੀਰ ਦੇ ਵਿੱਚ ਹੁੰਦਾ ਉੱਥੇ ਦੁਨੀਆਂ ਦੇ ਸੁੱਖ ਕਿੱਥੇ ਹੁੰਦੀ ਹੈ ਉੱਥੇ ਸਰੀਰ ਹੁੰਦਾ ਉੱਥੇ ਮਾਪੇ ਕਰਦੇ ਹੁੰਦੇ ਨੇ ਫੈਮਿਲੀ ਜਾਂ ਮੰਜਾ ਦੁਨੀਆ ਦੇਖੀ ਹੈ ਕਿਸੇ ਨੇ ਹੈ ਨਹੀਂ ਫਿਰ ਕਿੱਥੋਂ ਬਣ ਜਾਂਦੀ ਆ ਉਹ ਜੇ ਮਨ ਉੱਥੇ ਹੀ ਰਹੇ ਨਹੀਂ ਬਣੇਗੀ ਫਿਰ ਬਸ ਫਿਰ ਤਾਂ ਆਕਾਸ਼ ਰੂਪ ਹੋ ਗਿਆ ਇਹ ਜਦ ਉਸ ਕਾਰਨ ਜਾਂ ਸੌਣ ਸਰੀਰ ਘੂਮਨੀ ਚੋਂ ਇਹ ਨਿਕਲਦਾ ਨਾ ਸਾਰੀ ਦੁਨੀਆਂ ਨੂੰ ਰਚ ਦਿੰਦਾ ਹੈ ਦੇਖ ਲਓ ਬਹੁਤ ਵਿਚਾਰ ਡੂੰਘੀ ਹੈ ਸਾਰੀ ਦੁਨੀਆਂ ਜੇ ਨਾ ਹੀ ਫੁਰਨਾ ਕਰੇ ਜਦ ਨਿਕਲਦਾ ਫਿਰ ਫੁਰਨਾ ਹੀ ਕਰਦਾ ਨਾ ਫੁਰਨੇ ਨਾਲ ਦੁਨੀਆਂ ਪੈਦਾ ਹੋ ਜਾਂਦੀ ਹੈ ਉਹ ਜਿਹੜੇ ਸੌਣ ਸਰੀਰ ਉਹਦਾ ਸਾਖੀ ਕੌਣ ਹੈ ਉਹਨੂੰ ਜਾਣਦਾ ਕੌਣ ਹੈ ਉਹਨੂੰ ਕਥਨ ਕੌਣ ਕਰਦਾ ਉਹ ਜਿਹੜਾ ਤੁਰਿਆ ਪਾਦਾ ਉਹਦਾ ਸਾਖੀ ਹੈ ਉਹ ਜਦੇ ਉੱਠਦਾ ਕਹਿੰਦਾ ਮੈਂ ਬਹੁਤ ਆਰਾਮ ਸੇ ਸੁੱਤਾ ਪਿਆ ਸੀ ਉਹ ਕੌਣ ਕਹਿੰਦਾ ਉਹ ਤੁਰਿਆ ਪਦ ਕਹਿੰਦਾ ਕਰੂ ਬਹੁਤ ਇਸ ਤਰ੍ਹਾਂ ਜਿਹੜਾ ਜੀਵ ਹੈ ਨਾ ਇਹ ਇਸ ਤਰ੍ਹਾਂ ਦੇ ਨਾਲ ਇਹ ਭੜਕਦਾ ਫਿਰਦਾ ਜਦ ਇਹ ਤੁਰਿਆ ਦੇ ਵਿੱਚ ਚਲਿਆ ਜਾਵੇਗਾ ਆਹ ਜਿਹੜੀ ਦੁਨੀਆਂ ਨਹੀਂ ਰਹੇਗੀ ਕਿਉਂ ਨਹੀਂ ਰਹੇਗੀ ਉੱਥੇ ਇਹਨੂੰ ਫੁਰਨਾ ਨਹੀਂ ਹੋਵੇਗਾ ਬਸ ਜਨਾਤੀ ਨਾ ਪਹਿਲਾਂ ਸੌਣ ਸਰੀਫ ਦੇ ਇਹ ਤਾਂ ਆਪਾਂ ਜਾਣਦੇ ਹਾਂ ਨਾ ਪਰ ਉਹਦਾ ਤਾਂ ਆਪਾਂ ਨੂੰ ਪਤਾ ਨਹੀਂ ਉਸ ਗੱਲ ਦਾ ਤਾਂ ਹਾਂ ਜਦ ਇਹ ਗੁਰੂ ਵਾਲਾ ਬਣੇਗਾ ਤੇ ਨਾਮ ਦਾ ਅਭਿਆਸ ਕਰੇਗਾ ਫਿਰ ਇਹ ਤਿੰਨਾਂ ਅਵਸਥਾ ਨੂੰ ਪਿੱਛੇ ਛੱਡੇਗਾ ਛਡਾਵੇਗਾ ਕੌਣ ਉਸਨੂੰ ਗੁਰੂ ਦਾ ਜਿਹੜਾ ਮੰਤਰ ਹੈ ਆਪਣੇ ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ ਕਲਮੀਧਰ ਮਹਾਰਾਜ ਦੇ ਘਰ ਦੇ ਵਿੱਚ ਕਿਹੜਾ ਮੰਤਰ ਹੈ ਵਾਹਿਗੁਰੂ ਮੰਤਰ ਜਦ ਇਹ ਸੁਰਤ ਫਿਰ ਵਾਹਿਗੁਰੂ ਮੰਤਰ ਨਾਲ ਜੁੜੇਗੀ ਉਹ ਸੂਖਮ ਹੈ ਇਹ ਸੂਲ ਨੇ ਉਰਲੀਆਂ ਗੱਲਾਂ ਨੇ ਜਿਹੜੀ ਉਹ ਫਿਰ ਜਿਹੜਾ ਵਾਹਿਗੁਰੂ ਮੰਤਰ ਹੋਇਆ ਨਾ ਇਹ ਜਿਹੜਾ ਫੁਰਨਾ ਜੀ ਨੂੰ ਫੁਰਨਾ ਹੋਰ ਹੈ ਮਨ ਹੋਰ ਹੈ ਆਤਮਾ ਹੋਰ ਹੈ ਇਹ ਵਿਚਾਰਾਂ ਨੇ ਹੌਲੀ ਹੌਲੀ ਜਦ ਵਿਆਸ ਕਦ ਕਰੇਗਾ ਜਦ ਇਹ ਗੁਰੂ ਵਾਲਾ ਬਣੇਗਾ ਐਵੇਂ ਤਾਂ ਪਤਾ ਹੀ ਨਹੀਂ ਲੱਗਦਾ ਪੜ੍ਹਾਈ ਕਿੱਥੋਂ ਆਵੇਗੀ ਜਦ ਇਹ ਸਕੂਲ ਚ ਜਾਵੇਗਾ ਫੀਸ ਔਰ ਨਾਂ ਲਿਖਾਵੇਗਾ, ਸਿਰਫ ਫੀਸ ਭਰੀ ਨੀ ਨਾਂ ਲਿਖਾਇਆ ਨੀ, ਸਕੂਲ ਦੇ ਵਿੱਚ ਬੈਠਾ ਰਹਿਣਾ ਕਿਹਨੇ ਪੁੱਛਣਾ, ਮੂਹਰੇ ਬਥੇਰੇ ਬੈਠੇ ਨੇ ਮਰੀ ਜਾਂਦੇ ਨੇ ਕੋਈ ਨੀ ਪੁੱਛਦਾ ਉਹਨੂੰ, ਉਹ ਖਾਡੀ ਚ ਫਿਰ ਰੋਂਦੇ ਨੇ ਬੈਠੇ, ਫਿਰ ਕਿਹਨੇ ਪੁੱਛਣਾ, ਸੂਖ ਮਸਰੀ ਹੁੰਦਾ ਉਹਨਾਂ ਦਾ, ਸੂਖ ਮਸਰੀ ਮਰਦਾ ਨੀ ਨਾ ਹੈ, ਕੋਈ ਸਜ਼ਾ ਹੈ ਹੋਰ ਕਿਸੇ ਜੂਨੀ ਦੇ ਵਿੱਚ ਯਾਰ, ਜਦ ਇਹ ਪੰਜਾਂ ਤੱਤਾਂ ਚ ਆ ਜਾਂਦਾ ਨਾ ਫਿਰ ਇਹ ਭੁੱਲ ਜਾਂਦਾ ਆਪਣੇ ਆਪ ਨੂੰ, ਹੁਣ ਆਪਾਂ ਭੁੱਲੇ ਹੋਈ ਹਾਂ ਨਾ, ਆਪਾਂ ਭੁੱਲੇ ਫਿਰਦੇ ਹਾਂ, ਜਿਹੜੇ ਕੰਮ ਨੂੰ ਆਇਆ ਸੀ ਉਹ ਤਾਂ ਯਾਦ ਹੀ ਨਹੀਂ ਆਪਣੇ, ਬਣਾ ਕੀ ਨੇ ਨੇਤਾ ਅਸੂਲ ਸਰੀਰ, ਇਹ ਅਸੂਲ ਸਰੀਰ ਭੁਲਾਉਣਾ ਗੁਰੂ ਨੇ, ਰਸਨੀ ਭੁਲਾਉਣਾ ਜਿਹੜੀ ਉਹ ਗੁਰੂ ਨੇ ਦੱਸਣੀ ਹੈ ਇਸ ਨੂੰ, ਉਹ ਵੀ ਤਾਂ ਜੇ ਹੁਕਮ ਮੰਨੂਗਾ, ਵਰਨਾ ਨਹੀਂ ਹੋਵੇਗਾ। ਹੋਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਦ ਇਹ ਸਭ ਕੁਛ ਗੁਰੂ ਨੂੰ ਅਰਪ ਦੇਵੇਗਾ ਨਾ, ਫਿਰ ਇਹਨੂੰ ਗਿਆਨ ਹੋ ਜਾਵੇਗਾ, ਇਹ ਫਿਰ ਜਾਣ ਜਾਵੇਗਾ ਵੀ ਮੈਂ ਕੀ ਹਾਂ, ਇਹ ਸੰਸਾਰ ਕੀ ਹੈ। ਹੁਣ ਨੀ ਆਪਾਂ ਨੂੰ ਪਤਾ ਹੈ ਪਰਮੇਸ਼ਰ ਦੀ ਇੱਕ ਮਾਇਆ, ਉਹਨੂੰ ਉਸ ਨੂੰ ਪਰਮੇਸ਼ਰ ਜਾਣਦਾ ਜਾਂ ਫਿਰ ਬ੍ਰਹਮ ਗਿਆਨੀ ਸਿੱਖ ਜਾਣਦੇ ਨੇ, ਜਾਂ ਕੋਈ ਆਰਫ ਜਿਵੇਂ ਕਬੀਰ ਸਾਹਿਬ ਜੀ ਨੇ ਦੱਸਤਾ ਤੇ ਵੀ ਇਹ ਤਾਂ ਮਾਇਆ, ਮਾਇਆ ਉਹਨਾਂ ਨੂੰ ਪਤਾ ਸੀ, ਉਹ ਸਾਧੂਆਂ ਨੂੰ ਪਤਾ ਹੀ ਨਹੀਂ ਸੀ, ਉਹ ਕਹਿੰਦੇ ਬੜੇ ਘਟਾਣੇ ਦੀ ਲੜਕੀ ਹੈ, ਬੜੇ ਗਹਿਣੇ ਆਦਿਕ ਪਾਏ ਹੋਏ ਨੇ, ਆਏ ਕਬੀਰ ਸਾਹਿਬ ਜੀ ਤੁਸੀਂ ਇਹਦਾ ਮਾਣ ਆਦਰ ਨਹੀਂ ਕਰਿਆ, ਕਹਿੰਦੇ ਮਾਣ ਆਦਰ ਕੀ ਕਰੀਏ ਤਾਂ ਨਾਮ ਨੂੰ ਭੁਲਾਉਂਦੀ ਹੈ। ਹੁਣ ਉਹ ਬਰੇਦ ਦੇ ਨਾਲ ਆਪਾਂ ਨੂੰ ਭਲਾ ਹੈ ਮਾਇਆ ਦਾ ਰੱਬ ਨੂੰ
ਚੱਲ ਹੈ
ਗੁਰੂ ਵਾਲੇ ਬਣ ਜਾਓ, ਗੁਰੂ ਨੂੰ ਦੇ ਦੋ ਸਭ ਗੁਰੂ ਮਾਇਆ ਕਿੱਥੇ ਰਹਿ ਜੂ ਜੀ, ਨਾਲ ਹੀ ਮਾਇਆ ਚਲੀ ਜਾਓ, ਸਾਹਮਣੇ ਪਈ ਹੈ ਰੱਸੀ, ਮੜਕ ਚਾਨਣਾ ਹੁਣ ਜਿਹੜੀ ਤਾਂ ਭਾਵਨਾ ਸੱਪ ਉਹ ਤਾਂ ਕੰਬਣ ਲੱਗ ਜਾਏਗਾ, ਜਿਹਦੀ ਭਾਵਨਾ ਰੱਸੀ ਹੈ ਉਹ ਵੀ ਕੰਬੇਗਾ, ਉਹਨੇ ਨਹੀਂ ਕੰਬਣਾ ਹੈ, ਉਹਨੂੰ ਗਿਆਨ ਹੋ ਗਿਆ ਰੱਸੀ ਦਾ, ਉਹਨੂੰ ਗਿਆਨ ਨਹੀਂ ਹੋਇਆ ਉਹਨੂੰ ਸੱਪ ਭਾਸਦਾ। ਇਹੀ ਦੁਨੀਆ ਜਿਹੜਾ ਬ੍ਰਹਮ ਗਿਆਨੀ ਸਿੱਖ ਆ ਉਸ ਨੂੰ ਤਾਂ ਇਹ ਪਰਮੇਸ਼ਰ ਭਾਸਦਾ, ਇਹ ਦੂਏ ਨੂੰ ਦੁਨੀਆ ਭਾਸਦੀ ਹੈ, ਜਿਹਨੂੰ ਦੁਨੀਆ ਭਾਸਦੀ ਆ ਉਹ ਦੁਖੀ ਹੈ, ਜਿਹਨੂੰ ਪਰਮੇਸ਼ਰ ਭਾਸਦਾ ਉਹਦਾ ਸੁਖੀ ਹੈ, ਉਹ ਤਾਂ ਸੁਖੀ ਹੈ। ਔਰ ਪਰ ਅਵਸਥਾ ਗੁਰੂ ਸੇ ਪ੍ਰਾਪਤ ਹੋਵੇਗੀ, ਵਰਨਾ ਨਹੀਂ ਹੋਣੀ ਹੈ। ਔਰ ਰਾਜਾ ਜਨਕ ਜੀ ਉਹਨੂੰ ਸੁਪਨਾ ਆ ਗਿਆ, ਸੁਪਨੇ ਦੇ ਵਿੱਚ ਉਹਦਾ ਰਾਜ ਖੁੱਛ ਗਿਆ, ਹੋਰ ਰਾਜਾ ਲੈਂਦਾ ਪੜਤਾ ਰਾਜ ਦੇ ਵਿੱਚੋਂ, ਉਹ ਉਸਨੇ ਫਿਰ ਭੁੱਖ ਲੱਗੀ, ਪੁੱਛਿਆ ਵੀ ਇੱਥੇ ਛੇਤਰ ਵੀ ਹੈ, ਕਹਿੰਦੇ ਹਾਂ ਉੱਥੇ ਖਿਚੜੀ ਜਾਂ ਦੋ ਕੜਛੀਆਂ ਮਿਲਦੀਆਂ ਨੇ, ਉੱਥੇ ਵੀ ਚਲਿਆ ਗਿਆ। ਚਾਂਦੀ ਸੋਨੇ ਦੇ ਥਾਲਾਂ ਛਕਾਉਣ ਵਾਲਾ ਸੁਪਨੇ ਦੇ ਵਿੱਚ ਕੰਗਾਲ ਬਣਿਆ ਹੋਇਆ, ਉਹਦੇ ਕੋਲ ਬਰਤਨ ਵੀ ਨਹੀਂ ਹੈ, ਅਗਰੋਂ ਸੁਪਨਾ ਜਾਗਰਤ ਦੇ ਵਿੱਚ ਦੇਖੋ ਕਿਵੇਂ ਉਹਦੀ ਰਾਜਧਾਨੀ ਚੱਕਰਵਰਤੀ ਰਾਜ ਆ, ਫੌਜਾਂ ਖੜੀਆਂ ਨੇ ਜਿੱਥੇ ਪਿਆ ਉੱਥੇ ਵੀ ਬੈਠੇ ਨੇ ਸੇਵਾਦਾਰ। ਹਾਂ ਇਸ ਤਰ੍ਹਾਂ ਨੇ ਨਾ ਉੱਥੇ ਗਿਆ, ਉਹ ਕਹਿੰਦੇ ਭਾਈ ਵਰਤਣ ਲਿਆ ਕਹਿੰਦੇ ਖਿਚੜੀ ਜ਼ਰੂਰ ਮਿਲੇਗੀ, ਦੋ ਚਮਚੇ ਘੋੜੇ ਵੀ ਮਿਲਣਗੇ। ਹੁਣ ਕੀ ਕਰੇ ਵਿਚਾਰਾ, ਹੁਣ ਤਾਂ ਤੁਰਨਾ ਵੀ ਨਹੀਂ ਆਉਂਦਾ। ਇਸ ਤਰ੍ਹਾਂ ਨਾਲ ਘੁਮਾਰਾਂ ਲਈ ਆ ਵੀ ਤੇ ਜਿਹੜਾ ਵਾ ਉੱਥੇ ਠੀਕ ਨੇ ਫੁੱਟੇ ਪਏ ਹੁੰਦੇ ਨੇ, ਕਹਿ ਦਿੰਦੇ ਨਾ ਕਿ ਨਹੀਂ ਠੀਕ ਰਹਿ ਚੱਕ ਕੇ ਜਿਹੜਾ ਖਿਚੜੀ ਵਰਤ ਗਈ, ਰੋਣ ਲੱਗ ਗਿਆ। ਜਿਹੜਾ ਮੈਂ ਬਹੁਤ ਭੁੱਖਾਂ, ਕਿਰਪਾ ਕਰੋ ਮੇਰੇ ਤੇ ਰਹਿਮ ਕਰ ਦਿਓ। ਤੇ ਜਿਹੜਾ ਹੁੰਦਾ ਨਾ ਜਿਹਦੇ ਖਿਚੜੀ ਬਣਾਉਂਦੇ ਨੇ ਪਤੀਲਾ ਜਾਂ ਬਰਟੋਹੀ ਹੁੰਦੀ ਹੈ, ਉਹਦੇ ਥੱਲੇ ਖੁਰਚਣ ਜੀ ਲੱਗ ਜਾਂਦੀ ਹੁੰਦੀ ਹੈ। ਅੱਜ ਕੱਲ੍ਹ ਤਾਂ ਸਾਧਨ ਹੋਰ ਹੋ ਗਏ ਨਾ, ਉਹ ਤਰਲੇ ਕਰਨ ਸੇ ਖਿਚੜੀ ਉਹਨਾਂ ਨੇ ਉਹ ਖੁਰਚਣ ਜੀ ਪਾ ਤੀ ਉਹਦੇ, ਉਹ ਠੀਕ ਰਹੇ ਚ ਕਹਿੰਦੇ ਜਾ ਸਾਹਮਣੇ ਉਹ ਘੁੰਮੜੇ ਦਾ ਲੈ ਲਾ ਉੱਥੋਂ। ਉਹਨੂੰ ਭੁੱਖ ਲੱਗੀ ਹੋਈ ਸੀ, ਜਿਹੜਾ ਭੁੱਖਾ ਆਦਮੀ ਹੈ ਉਹ ਚਾਹੁੰਦਾ ਕੱਲ ਮੇਰੇ ਅੰਦਰ ਜਾਵੇ, ਕੱਲ ਮੇਰੀ ਭੁੱਖ ਦੂਰ ਹੋਵੇ। ਚਲਿਆ ਗਿਆ ਉਹ ਜਿਹੜੇ ਅੱਗੇ ਦੀ ਧੱਕਾ ਮਾਰਿਆ ਉਹਨੂੰ ਚਮਚੇ ਥੱਲੇ ਡੁੱਲ ਗਏ। ਬਹੁਤ ਤਰਲੇ ਕਰੇ ਕਰ ਉਹਨਾਂ ਨੇ ਪਾਸ, ਹੁਣ ਰੋਣ ਨੀ ਜਾਣਦਾ। ਜਿਹਦੇ ਮੂੰਹ ਚ ਬੁਰਕੀਆਂ ਪਾਉਂਦੇ ਸੀ ਨਾ, ਹੁਣ ਉਹ ਖਿਚੜੀ ਰੋਣ ਨਹੀਂ ਜਾਣਦਾ ਹੈ। ਕਿੱਥੇ ਦੀ ਚਮਚੇ ਅੱਗੇ ਆ, ਕਿੱਥੇ ਦੀ ਸਿੰਘ ਜੇ ਅੱਗੇ, ਦੇਖੋ ਦੁਨੀਆਂ ਕੀ ਹਾਲ ਕਰਦੀ ਹੈ। ਉਹ ਤੁਸੀਂ ਦਿਨ ਕੱਟ ਲਓ ਚਾਰ ਗੁਰਮੁਖੋ, ਜਿਹੜੇ ਵਾਸਤੇ ਮਨੁੱਖਾ ਦੇ ਵੀ ਆ ਉਹ ਕਰੋ। ਸਿੰਘ ਤੁਹਾਡਾ ਕੀ ਸਾਰ ਦੇਣਗੇ, ਸੋਨੇ ਦੇ ਚਮਚੇ ਤੁਹਾਨੂੰ ਕੀ ਕਰ ਦੇਣਗੇ। ਮਨੁੱਖਾ ਦੀ ਕਦਰ ਕਰੋ, ਵੀ ਕਾਹਦੇ ਵਾਸਤੇ ਮਿਲੀ ਹੈ। ਉਹ ਬੈਠਾ, ਦੋ ਟੱਟੇ ਆਏ ਪਿੜ ਦੇ, ਜੋ ਮਾੜੀ ਫੇਟ ਆਵੇ ਟੱਟੇ ਨੇ, ਕਿਧਰੇ ਠੀਕ ਰਾ ਕਿਧਰੇ ਰਾਜਾ ਜਾਣਾ, ਯਾਦ ਆਊ ਕੰਬਣ ਲੱਗ ਪਿਆ, ਸੰਸਾ ਪੈ ਗਿਆ। ਆ ਹੁਣ ਵੀ ਬਹੁਤ ਲੋਕ ਸੰਸੇ ਪਾ ਦਿੰਦੇ ਨੇ, ਗੁਰੂ ਤੋਂ ਬਗੈਰ ਕਿਸੇ ਨੂੰ ਮੰਨਣਾ ਨਹੀਂ ਚਾਹੀਦਾ। ਬਸ ਗੁਰੂ ਸੰਸਾ ਨੂੰ ਮਿਰਤ ਕਰਦਾ, ਗੁਰੂ ਕੌਣ ਹੈ ਬਾਣੀ। ਜਿਹੜੇ ਆਮ ਨੇ ਲੋਕ ਉਹ ਖੁਦ ਘਰ ਚ ਪੈਸੇ ਲੈਣ ਦੇ ਮਾਰੇ, ਤੇ ਬੁੜੀਆਂ ਵਿਚਾਰੀਆਂ ਹੁੰਦੀਆਂ ਨੇ ਸਿੱਧੀਆਂ, ਇਹਨਾਂ ਨੂੰ ਸੰਸਾ ਵਾਸਤੇ ਫਿਰ ਮਾਇਆ ਲੈਂਦੇ ਸੰਸਾ। ਰਾਈ ਗੁਰੂ ਸਾਹਿਬ ਨੇ ਲਿਖਿਆ ਸਹਿਸੇ ਜੀਓ ਮਰੀਨ, ਸਹਿਸਾ ਪਾਉਂਦੇ ਇਹਨਾਂ ਨੂੰ ਬਸ, ਫਿਰ ਇਹਨਾਂ ਦਾ ਮਨ ਕੰਮਣ ਲੱਗ ਜਾਂਦਾ। ਕੋਈ ਪਾ ਦੱਸੋ ਕੋਈ, ਕਹਿੰਦਾ 5000 ਰੁਪਇਆ ਲੈ ਲੈ ਸਭ ਚੱਕ ਨੂੰ ਘਰ ਚੋਂ ਰੜਕਾਂ। ਘਰ ਚ ਰੜਕਦਾ ਹੈ ਹੀ ਨੀ, ਤੂੰ ਕੀ ਚੱਕੇਗਾ, ਤੂੰ ਤਾਂ ਮਾਇਆ ਦੇ ਵਾਸਤੇ ਪਾਪੜ ਵੇਚ ਲੈ ਜਿਹੜੇ ਵੇਚ ਲੈ। ਹਾਂ ਇਸ ਤਰ੍ਹਾਂ ਜੇ ਕੋਈ ਐਸਾ ਹੈ ਪਾਠ ਕਰਾਓ ਗੁਰਬਾਣੀ ਦਾ, ਸੰਗਤ ਦੇ ਚਰਨ ਪਵਾਓ। ਹਾਂ ਇਸ ਤਰ੍ਹਾਂ ਨੇ ਕੰਬਣ ਲੱਗ ਗਿਆ ਰਾਜਾ, ਉਹ ਜਾਣ ਗਿਆ ਜਿਹੜਾ ਕੋਲ ਸੇਵਾਦਾਰ ਸੀ ਇਹਨੂੰ ਮਾੜਾ ਸੁਪਨਾ ਆ ਗਿਆ। ਸਰਕਾਰ ਕੀ ਗੱਲ ਆਪ ਡਰਦ ਗਏ, ਕਹਿੰਦੇ ਉਹਨਾਂ ਢਾਲਤਾ, ਉਹਨੇ ਸ਼ੰਕਾ ਪੈ ਗਿਆ। ਉਹ ਹੁਣ ਦੱਸਦਾ ਹੈ ਨੀ ਕੋਈ ਚੱਕਰਵਰਤੀ ਰਾਜਾ, ਉਹ ਦੱਸਦਾ ਕਿ ਉਹਨੂੰ ਵੀ ਮੇਰਾ ਕਿਤੇ ਰਾਜ ਨਾ ਖੋਜ ਜਾਵੇ, ਇਹ ਸੰਸਥਾ ਹੋ ਗਿਆ। ਕਈ ਮਰ ਵੀ ਜਾਂਦੇ ਨੇ ਜਾਂ ਬੁੱਠਾ ਜਿਹਾ ਪੈਂਦੀਆਂ ਨੇ, ਸੁਣੀਆਂ ਨਾ ਆਪਾਂ, ਕਦੇ ਫਲਾਨਾ ਬੈਠਾ ਹੀ ਮਰ ਗਿਆ ਕੁਰਸੀ ਤੇ, ਕਿਉਂ ਮਰ ਗਿਆ, ਕਦੇ ਹਾਰ ਗਿਆ ਸੀਗਾ। ਹਾਰ ਜਿੱਤ ਦੇ ਵਿੱਚ ਨਾ ਤੂੰ ਨਾ ਮਰੇ ਤੇ ਨਾ ਜਿੱਤੇ, ਪਰ ਜਿਹੜਾ ਇਹੋ ਜਿਹਾ ਹੈ ਹੀ ਨੀ ਕੋਈ, ਕੌਣ ਹੈ ਜਾ ਗੁਰੂ ਸਾਹਿਬ ਨੇ ਐਸਾ ਕੋ ਜਨਮੇ ਜਗ ਮਾਹੀ, ਪ੍ਰਭਤਾ ਪਾਏ ਜਿਸੇ ਮਧ ਨਾਹੀ, ਪ੍ਰਭਤਾ ਨੂੰ ਮਰਦੇ ਨੇ ਤੇ ਮੇਰੇ ਹਾਰ ਪੈਣਗੇ। ਹਾਰ ਕਿਤੇ ਨੂੰ ਸਮਾਨ ਚੜਾ ਦੇਣਗੇ ਕੀ, ਹਾਰ ਤੈਨੂੰ ਮੁਕਤ ਕਰ ਦੇਣਗੇ ਕੀ, ਇਹਨੂੰ ਜਿਹੜੇ ਸਲੂਟਾ ਕਰਦੇ ਨੇ ਆ ਕੇ ਕੀ ਉਹ ਤੈਨੂੰ ਮੁਕਤ ਕਰ ਦੇਣਗੇ। ਉਹ ਚਾਰ ਦਿਨ ਦੀ ਵਾਹ 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 ਇੱਥੇ ਹੀ ਰਹਿ ਜਾਣੇ, ਇੱਥੇ ਹੀ ਰਹੇਗੀ ਨਾ ਹੁਣ, ਜਿਹੜੀ ਸਲੂਟਾ ਕਰਦੇ ਦੀ ਆ ਕੇ ਉਹ ਕਿੱਥੇ ਨੇ ਸਲੂਟਾ, ਨਾ ਸਲੂਟਾ ਕਰਾਉਣ ਵਾਲੀ ਰਹੀ, ਸਲੂਟਾ ਉੱਤੇ ਕਿਹਨੇ ਕਰਨੀਆਂ ਨੇ, ਕਿਸੇ ਹੋਰ ਨੂੰ ਕਰਨ ਲੱਗ ਗਏ। ਇਹਦਾ ਦੁਨੀਆਂ ਦਾ ਐਸਾ ਹੀ ਰਾਸਾ, ਗੁਰੂ ਕਹੇ ਤਾਂ ਪ੍ਰਣਾਮੀ ਹੈ ਦੁਨੀਆਂ, ਸਰੀਰੀ ਪਜੀਰ ਹੈ, ਤਾਂ ਇੰਨਾ ਆਪਾਂ ਨੂੰ ਗਿਆਨ ਨਹੀਂ ਹੈ। ਉਸਨੇ ਫਿਰ ਪੰਡਿਤ ਇਕੱਠੇ ਕਰਨੇ ਸ਼ੁਰੂ ਕਰਦੇ, ਜਿਹੜੇ ਪੰਡਿਤ ਪੜ੍ਹੇ ਹੁੰਦੇ ਨੇ, ਕਹਿੰਦੇ 1600 ਪੰਡਿਤ ਇਕੱਠਾ ਕਰ ਲਿਆ, ਸਵਾਲ ਕਰਦਾ ਇਹ ਸੱਚਾ ਕਿ ਬਹੁਤ ਸੱਚਾ, ਕਿਸੇ ਨੂੰ ਉੱਤਰ ਨਾ ਹੋਇਆ। ਰਿਸ਼ੀਆਂ ਦੇ ਅਸ਼ਰਮਤਨ ਛੱਪੜੀਆਂ, ਇੱਕ 13-14 ਸਾਲ ਦਾ ਨਿੱਕਾ, ਉਹਦਾ ਪਿਤਾ ਪੰਡਿਤ ਸੀ, ਬਹੁਤ ਬੜਾ ਵਿਦਵਾਨ, ਉਹ ਵੀ ਮਿਸਰਾਪੁਰੀ ਦੀ ਰਾਜੇ ਦੇ ਉੱਥੇ ਬਹੁਤ ਸੇਵਾ ਕਰਦਾ ਸੀ। ਯਾਨੋ ਮਿੱਠੀ ਕਾਇਦ ਦੇ ਵਿੱਚ ਸਨ ਉਹ ਆਪਣੇ ਪੁੱਤਰਾਂ ਧੀਆਂ ਨੂੰ ਨਹੀਂ ਮਿਲ ਸਕਦੇ। ਕਹਿੰਦਾ ਜਿੰਨਾ ਚਿਰ ਮੇਰਾ ਸੰਸਾਰ ਨਹੀਂ ਨਿਬੜਦਾ ਤੁਹਾਨੂੰ ਛੱਡਾਂਗਾ। ਅਸ਼ਟਾਵਕਰ ਉਸਦਾ ਨਾਮ ਹੈ। ਅਸ਼ਟ ਕਹਿੰਦੇ ਨੇ ਅੱਠਾਂ ਨੂੰ, ਬਿੱਕਰ ਕਹਿੰਦੇ ਨੇ ਬਿੰਗਾਂ ਨੂੰ। ਉਹਦੇ ਸਰੀਰ ਦੇ ਵਿੱਚ 8 ਬਿੰਗ ਪੈਂਦੇ ਸੀ, ਦੇਖ ਲਓ। ਸੀਗਾ ਆਤਮਦਰਸ਼ੀ, ਆਤਮਦਰਸ਼ੀ ਤਰਕਾਲੀ ਹੁੰਦਾ, ਪਿੱਛੇ ਹੋ ਗਿਆ ਅੱਗੇ ਹੋਣਾ ਆਪ ਹੋਇਆ ਹੋਵੇਗਾ, ਉਹਨੂੰ ਸਰ ਹੱਥ ਅਮਲਾ ਹੋ ਗਿਆ। ਸੰਧਿਆ ਕਰਨ ਜਾਂਦਾ ਸੀ ਦਰਿਆ ਦੇ ਕਿਨਾਰੇ, ਨਿਆਣੇ ਖੇਡਦੇ ਸੀ, ਉਹ ਵੀ ਨਿਆਣਾ ਹੀ ਸੀ ਨਾ, ਉਹ ਧੱਕਾ ਦੇ ਕੇ ਸਿੜਤਾ, ਆਸਣ ਖੋਲਿਆ, ਉਹਦੀ ਸੋਟੀ ਖੋਲੀ। ਬਹੁਤ ਧੀਰਜ ਹੈ, ਧੀਰਜ ਕਿੱਥੇ ਹੈ? ਧੀਰਜ ਆਤਮਾ ਦੇ ਵਿੱਚ ਹੈ, ਹੋਰ ਧੀਰਜ ਨਹੀਂ ਹੈ ਕਿਤੇ। ਨਾ ਪਦਾਰਥਾਂ ਦੇ ਵਿੱਚ ਧੀਰਜ ਹੈ, ਨਾ ਹਕੂਮਤ ਦੇ ਵਿੱਚ ਧੀਰਜ ਹੈ, ਪਰ ਧੀਰਜ ਤਾਂ ਹੈ ਆਤਮਾ ਦੇ ਵਿੱਚ ਹੈ। ਪੜੋ ਪ੍ਰੇਮ ਵਾਲਿਆਂ ਨੇ ਵੀ ਬਹੁਤ ਨੇ, ਸਾਰੇ ਦੱਸੇ ਨੇ। ਚੰਦਨ ਚੰਦ ਨਾ ਸਰਦ ਰੁੱਤ, ਇਹ ਠੰਡੀਆਂ ਚੀਜ਼ਾਂ ਮੰਨੀਆਂ ਨੇ। ਸਵਾਲ ਰੱਖਿਆ ਗੁਰੂ ਅੱਗੇ ਕਿ ਤੁਸੀਂ ਕਹਿੰਦੇ ਹੋ ਨਾਮ ਸੇ ਬਗੈਰ ਮਨ ਨੂੰ ਸ਼ਾਂਤੀ ਨਹੀਂ ਆਵੇਗੀ, ਚੰਦਨ ਠੰਡਾ ਮੰਨਿਆ ਉਹਦੇ ਨਾਲ ਨਹੀਂ ਆਉਂਦੀ। ਗੁਰੂ ਸਾਹਿਬ ਜੀ ਕਹਿੰਦੇ ਆਉਂਦੀ ਤਾਂ ਹੈ ਪਰ ਮਨ ਨੂੰ ਨਹੀਂ ਆਵੇਗਾ, ਸਰੀਰ ਠੰਡਾ ਹੋ ਜਾਊਗਾ। ਕਈ ਲਾ ਲੈਂਦੇ ਨਾ ਮੱਥੇ ਨੂੰ ਚੰਦਨ ਚੰਦ, ਚੰਦਰਮਾ ਚੋਂ ਕਹਿੰਦੇ ਅੰਮ੍ਰਿਤ ਝੜਦਾ ਫਸਲਾਂ ਨੂੰ, ਦੇਖ ਲੋ। ਕਹਿੰਦੇ ਉਹ ਫਿਰ ਮਨ ਨੂੰ ਠੰਡਾ ਨਹੀਂ ਕਰੇਗਾ, ਕਹਿੰਦੇ ਉਹਦੇ ਚ ਤਾਕਤ ਨਹੀਂ ਮਨ ਨੂੰ ਠੰਡਾ ਕਰਨੀ, ਕਿਹਨੂੰ ਕਰੇਗਾ? ਖਲੜੀ ਨੂੰ। ਸਰਦ ਰੁੱਤ ਗਰੀਖ ਹੁੰਦੀ ਉਹ ਮਾਘ ਦਾ ਮਹੀਨਾ, ਕਹਿੰਦੀ ਇੰਨੀ ਠੰਡ ਹੁੰਦੀ ਹੈ ਠੱਕਾ ਵਗਦਾ ਹੈ ਕਿ ਉਹ ਮਨ ਨੂੰ ਠੰਡ ਨਹੀਂ ਪਹੁੰਚਾਵੇਗਾ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਉਹ ਸਰੀਰ ਨੂੰ ਸੁੰਨ ਕਰ ਦੇਵੇਗਾ ਪਰ ਮਨ ਉਵੇਂ ਹੀ ਤਪੇਗਾ ਅੰਦਰ। ਕਹਿੰਦੇ ਗੁਰੂ ਸਾਹਿਬ ਨੇ ਲਿਖਿਆ ਬਾਰੀ ਬਰਮੀ ਮਾਰੀ ਸਾਂਪ ਨਾ ਹੋਊਗਾ। ਇਹ ਬਰੰਗ ਸਾਧਨ ਮਨ ਕੋਈ ਹੋਰ ਚੀਜ਼ ਹੈ। ਦਾਦੇ ਨੇ ਵੀ ਚੰਦਨ ਉਹਨਾਂ ਦੇ ਗਰੀਖ ਅੰਮ੍ਰਿਤ ਠੰਡੀ, ਸਰੀਰ ਸੁੰਨ ਹੋ ਜਾਏਗਾ ਪਰ ਮਨ ਨੂੰ ਸ਼ਾਂਤੀ ਨਹੀਂ ਮਿਲੇਗੀ। ਦੱਸਿਆ ਬਈ ਮੂਲ ਨਾ ਮਿੱਟੀ ਕਾਮ ਸ਼ੀਤਲ ਫੀਵੇ ਨਾਨਕਾ। ਹੁਣ ਹਕੀਕਤ ਦੱਸਦੇ ਨੇ ਸ਼ੀਤਲ ਫੀਵੇ ਨਾਨਕਾ, ਸ਼ੀਤਲ ਕੌਣ ਮਨ ਨੂੰ ਕੌਣ ਕਰੇਗਾ, ਮਨ ਨੂੰ ਠੰਡ ਕੌਣ ਬਚਾਵੇਗਾ, ਮਨ ਨੂੰ ਚੈਨ ਕਿਹਦੇ ਨਾਲ ਆਵੇਗੀ। ਜੇ ਪੰਦੜੋ ਕੀ ਆ ਗੀਤ ਗਾਉਣੇ ਨੇ ਗੰਦੇ ਨਹੀਂ, ਜਪੰਦੜੋ ਹਰ ਹਰ ਜਿਹੜਾ ਹਰੀ ਹੈ ਜਿਹੜਾ ਸਾਰੇ ਪਰਿਪੂਰਨ ਹੈ ਉਸ ਦਾ ਜਿਹੜਾ ਨਾਮ ਹੈ ਉਸ ਨੂੰ ਜਪਣਾ ਕਰ, ਮਨ ਗੜੇ ਵਰਗਾ ਠੰਡਾ ਹੋ ਜਾਵੇਗਾ ਬੜੇ ਪ੍ਰੇਮ ਦੇ ਨਾਲ।
ਮਨ ਸ਼ਾਂਤ ਨਾ ਹੋਵੇ ਜੀ ਬਿਨਾ ਹਰ
ਕਰਨ ਵਾਲੀ ਚੀਜ਼ ਹੈ ਜੋ ਕੋਈ ਦੁਨੀਆਂ ਦੇ ਵਿੱਚ? ਕਹਿੰਦੇ ਗੁਰੂ ਦਾ ਨਾਮ ਆਪ ਆਪਣੇ ਮੱਤਾਂ ਅਨੁਸਾਰ। ਉਹ ਪੰਡਿਤ ਲੋਕ ਇਕੱਠੇ ਕਰ ਲਏ ਰਾਜਾ ਜਨਕ ਜੀ ਨੇ, ਉਹ ਜਿਹੜਾ ਸੀਗਾ ਅਸ਼ਟਾਵਕਰ ਉਹਦਾ ਜਿਹੜਾ ਪਿਤਾ ਬਹੁਤ ਵੱਡਾ ਵਿਦਵਾਨ ਸੀ, ਉਹ ਨਿਆਣਿਆਂ ਨੇ ਧੱਕਾ ਦੇ ਤਾ ਉਹਨੂੰ ਡਿੱਪਿਆ ਵਿਚਾਰਾ। ਤੀਰ ਚ ਬਹੁਤ ਹੈ, ਤੂੰ ਆਤਮਦਰਸ਼ੀ ਹੈ ਨਾ। ਕਹਿੰਦਾ ਬਈ ਮੇਰੇ ਨਾਲ ਤੁਸੀਂ ਮੁਖੌਲ ਨਾ ਕਰੋ, ਮੈਂ ਸੰਧਿਆ ਕਰਨੀ ਹੈ, ਭਜਨ ਪਾਠ ਕਰਨਾ ਹੈ, ਫਿਰ ਹਨੇਰਾ ਹੋ ਜਾਏਗਾ, ਮੈਂ ਘਰ ਨੂੰ ਜਾਣਾ। ਤੂੰ ਆਪਣੀ ਮਾਂ ਦੀ ਰਿਸ਼ੀ ਆਪਣੇ ਨਾਨੇ ਨੂੰ ਪਿਤਾ ਕਹਿੰਦਾ, ਉਹਨੂੰ ਪਤਾ ਹੀ ਨਹੀਂ ਸੀ ਵੀ ਮੇਰਾ ਪਿਤਾ ਕਿੱਥੇ ਹੈ। ਬਹੁਤ ਨਿਆਣੇ ਕਹਿਣ ਲੱਗ ਜਾਂਦੇ ਨੇ। ਇੱਕ ਸਿਆਣਾ ਸੀ ਵਿੱਚ ਕੋਈ, ਉਹ ਕਹਿੰਦਾ ਵੀ ਇਹਦੇ ਆਸਣ ਤੇ ਸੋਟੀ ਦੇ ਦੋ, ਪਿਓ ਆ ਰਿਹਾ ਇਹਦਾ ਪਿਓ ਨਹੀਂ ਹੈ। ਹੁਣ ਇਹ ਗੱਲ ਅੱਜ ਸੁਣੀ ਐਸਟਾ ਵਕਤ, ਖੈਰ ਸੰਧਿਆ ਕਰੀ, ਭਜਨ ਪਾਠ ਕਰਕੇ ਘਰ ਚਲਿਆ ਗਿਆ। ਮਾਤਾ ਨੇ ਪ੍ਰਸ਼ਾਦ ਅੱਗੇ ਰੱਖਿਆ, ਛਕ ਲਿਆ। ਹੁਣ ਮਾਤਾ ਨੂੰ ਕਹਿੰਦਾ, ਮਾਤਾ ਜੀ ਮੈਂ ਇੱਕ ਅੱਜ ਗੱਲ ਸੁਣੀ ਹੈ। ਕਹਿਣ ਲੱਗੀ, ਪੁੱਤਰ ਕੀ ਸੁਣਿਆ ਤੈਂ? ਕਹਿਣ ਲੱਗੀ, ਮੈਨੂੰ ਇੱਕ ਨਿੱਕੇ ਨੇ ਉਹ ਕਿਹਾ ਵੀ ਇਹਦਾ ਪਿਓ ਨਹੀਂ ਹੈ, ਇਹ ਪਿਤਾ ਬਾਹਰ ਆ, ਇਹਨੂੰ ਕੁਛ ਨਾ ਕਹੋ। ਕਹਿਣ ਲੱਗਿਆ ਕਿ ਮੇਰਾ ਪਿਓ ਹੈ ਜੀ, ਆਹ ਮੈਂ ਜਿਹਨੂੰ ਪਿਓ ਕਹਿੰਦਾ ਇਹ ਕੌਣ ਹੈ? ਉਸ ਮਾਤਾ ਦੀਆਂ ਤਾਹਾਂ ਨਿਕਲ ਗਈ। ਕਹਿਣ ਲੱਗੀ, ਪੁੱਤਰ ਇਹ ਤਾਂ ਮੇਰਾ ਪਿਤਾ ਹੈ, ਇਹ ਤਾਂ ਤੇਰਾ ਨਾਨਾ ਲੱਗਦਾ, ਤੂੰ ਮੇਰੀ ਰਿਸ਼ੀ ਇਸ ਨੂੰ ਪਿਤਾ ਕਹਿਣ ਲੱਗ ਗਿਆ, ਤੇਰਾ ਪਿਤਾ ਤਾਂ ਬਹੁਤ ਵਿਦਵਾਨ ਆ ਬੜਾ। ਰਾਜੇ ਜਨਕ ਨੂੰ ਸ਼ੰਕਾ ਪੈ ਗਿਆ, ਉਹ ਤਾਂ ਮਿਥਲਾਪੁਰੀ ਗਿਆ ਹੋਇਆ, 8 ਸਾਲ ਹੋ ਗਏ ਉਸ ਨੂੰ ਗਏ। ਜਦ ਇਹ ਗੱਲ ਸੁਣੀ ਅਸ਼ਟਾਵਕਰ ਜੀ ਨੇ, ਕਹਿਣ ਲੱਗਾ ਹੈ ਮਾਤਾ, ਪਾਲਕੀ ਤਿਆਰ ਕਰਾਓ, ਮੈਂ ਉਸ ਰਾਜੇ ਨੂੰ ਉੱਤਰ ਦੇਵਾਂਗਾ, ਉਹਦਾ ਸੰਸਾ ਦੂਰ ਕਰਾਂਗਾ, ਜਿਹੜੇ ਵਿਦਵਾਨ ਲੋਕ ਆਪਣੇ ਟੱਬਰਾਂ ਤੇ ਵਿਛੜੇ ਹੋਏ ਉਹਨਾਂ ਨੂੰ ਟੱਬਰਾਂ ਨਾਲ ਮਿਲਾ ਦਿਆਂਗਾ। ਉਹ ਕਹਿਣ ਲੱਗੀ, ਪੁੱਤਰ ਧੁਰਤਾ ਤੇ ਧਿਰਦਾ ਨਹੀਂ, ਤੂੰ ਵੀ ਸੰਸਾ ਨਿਵਿਰਤ ਕਰ ਦੇਗਾ, ਉੱਠ ਤਾਂ ਬਹੁਤ ਬੜੇ ਬੜੇ ਵਿਦਵਾਨ ਨੇ, ਵਿਦਵਾਨ ਨਹੀਂ ਕੋਈ ਹੋਰ ਚੀਜ਼ ਹੈ, ਆਤਮਦਰਸ਼ੀ ਕੋਈ ਹੋਰ ਚੀਜ਼ ਹੈ, ਕਰੂ ਬਹੁਤ ਜਿਮੀ ਸਮਾਨ ਦਾ ਫਰਕ ਹੈ। ਮਹਾਰਾਜ ਤਾਂ ਹੋਰ ਗੱਲ ਕਹਿੰਦੇ ਨੇ, ਜੀ ਆਪਾਂ ਤਾਂ ਕਹਿੰਦੇ ਨਹੀਂ ਉਹ ਗੱਲ, ਉਹ ਤਾਂ ਸਰਵਾਗਤੀ ਚਾਹੇ ਕੁਛ ਕਹੀ ਜਾਂਦੇ ਗੁਰਮੁਖ। ਉਹ ਇਸ ਤਰ੍ਹਾਂ ਮਾਤਾ ਰੋਕਦੀ ਹੈ, ਤੂੰ ਕੀ ਕਰੇਗਾ ਉੱਥੇ? ਕਹਿਣ ਦਾ ਨਹੀਂ, ਨਿਆਣੇ ਦਾ ਹੱਠ ਹੁੰਦਾ, ਘਰ ਪਾਲਕੀ ਤਿਆਰ ਕਰੀ, 4 ਫੁਹਾਰ ਚੱਕਦੇ ਹੁੰਦੇ ਨੇ ਪਾਲਕੀ ਨੂੰ, ਅੱਜ ਕੱਲ੍ਹ ਤਾਂ ਹੋਰ ਪਹਾਉਣ ਹੋ ਗਏ ਨੇ, ਅੱਗੇ ਲੜਕੀਆਂ ਨੂੰ ਵੀ ਡੋਲੇ ਚ ਪਾ ਕੇ ਉਹ ਪਾਲਕੀ ਚ ਬਹਾਲ ਕੇ ਲਿਜਾਂਦੇ ਹੁੰਦੇ ਨੀ ਛੱਡਣ। ਤਾਂ ਫਿਰ ਪਾਲਕੀ ਚ ਬੈਠ ਗਿਆ, ਮਿਥਲਾਪੁਰੀ ਚਲਿਆ ਗਿਆ, ਉਧਰੋਂ ਰਾਜਾ ਆਉਂਦਾ ਉਹ ਵੀ ਪਾਲਕੀ ਚ ਹੀ ਬੈਠਾ। ਤਾਂ ਫਿਰ ਮੂਹਰੇ ਨੌਕਰ ਨੇ, ਇੱਧਰ ਹੋ ਜਾਓ ਇੱਧਰ ਹੋ ਜਾਓ, ਰਾਜਾ ਜੀ ਸਵਾਰੀ ਆ ਰਹੀ ਹੈ। ਅਸ਼ਟਾਵਕਰ ਜੀ ਆਤਮਦਰਸ਼ੀ ਬੇਪਰਵਾਹ ਹੁੰਦਾ, ਉਹ ਪ੍ਰੇਮ ਦਾ ਭੁੱਖਾ ਹੁੰਦਾ, ਉਹ ਕਿਸੇ ਰਾਜੇ ਰਵਾਣੇ ਕੋਲੋਂ ਡਰਦਾ ਨਹੀਂ ਹੁੰਦਾ। ਗੁਰੂ ਕਹਿਣ ਲੱਗਾ, ਚਲੋ ਚਲੋ ਚਲੇ ਗਏ। ਕੁਹਾਰ ਚੱਕੀ, ਕਹਿਣ ਲੱਗਾ ਮੈਂ ਰਾਜੇ ਦਾ ਸੰਸਾ ਨਿਵਿਰਤ ਕਰਨ ਵਾਸਤੇ ਆਇਆ, ਅਸ਼ਟਾਵਕਰ ਮੁਨੀ ਮੇਰਾ ਨਾਮ। ਉਸ ਨੌਕਰ ਨੇ ਜਾ ਕੇ ਰਾਜਾ ਜਨਕ ਜੀ ਨੂੰ ਕਹਿਤਾ, ਜਿਹਨੂੰ ਕੋਈ ਦੁੱਖ ਆ ਗੁਰਮੁਖੋ, ਉਹ ਹਮੇਸ਼ਾ ਚਾਹੁੰਦਾ ਵੀ ਮੇਰਾ ਦੁੱਖ ਨਿਵਿਰਤ ਹੋ ਜਾਵੇ, ਜਿਹਦੇ ਘਰ ਹਾਲਾਤ ਨਹੀਂ ਨਾ, ਉਹਨੂੰ ਸੁਪਨੇ ਵੀ ਇਹੀ ਆਉਂਦੇ ਨੇ ਵੀ ਮੇਰੇ ਘਰ ਹਾਲਾਤ ਹੋ ਜਾਵੇ, ਬਹੁਤ ਕੁਛ ਕਰਦਾ। ਰਾਜਾ ਜਨਕ ਜੀ ਪਾਲਕੀ ਚ ਉਤਰਿਆ, ਜੁੱਤੀ ਲਾ ਦਿੱਤੀ, ਨੰਗੇ ਪੈਰੀ ਤੁਰਿਆ ਆਉਂਦਾ, ਹੁਣ ਚੰਮਣ ਚੱਕ ਕੇ ਨਮਸਕਾਰ ਕਰੀ ਅਸ਼ਟਾਵਕਰ ਜੀ ਨੂੰ, ਬੈਠੇ ਨੇ ਆਪਣੀ ਨੰਦ ਦੇ ਵਿੱਚ। ਕਹਿਣ ਲੱਗੇ ਮਹਾਰਾਜ ਜੀ ਮੇਰਾ ਸੰਸਾ ਨਿਵਿਰਤ ਕਰੋ। ਅਸ਼ਟਾਵਕਰ ਕਹਿੰਦਾ, ਆਪ ਕੋਈ ਟਾਈਮ ਹੈ ਸੰਸਾ ਨਿਵਿਰਤ ਕਰਨ ਕਾ? ਆਪ ਕੋਈ ਟਾਈਮ ਹੈ? ਦਰਬਾਰ ਲੱਗਿਆ ਹੋਵੇਗਾ, ਕੱਲ ਨੂੰ ਦਰਬਾਰ ਦੇ ਵਿੱਚ ਮੈਂ ਤੇਰਾ ਸੰਸਾ ਨਿਵਿਰਤ ਕਰਾਂਗਾ। ਦੇਖੋ ਬੇਪਰਵਾਹੀ, ਆਪਾਂ ਨੂੰ ਛਾਣੇਦਾਰ ਜਿਵੇਂ ਘਰ ਦਾ ਕੰਮ ਛੱਡ ਕੇ ਹੀ ਭੱਜਾਂਗੇ, ਬਹੁਤ ਮੁਸ਼ਕਲ ਆ ਇਸ ਅਵਸਥਾ ਨੂੰ ਪ੍ਰਾਪਤ ਕਰਨਾ। ਰਾਇਸ਼ ਕਰਾ ਦਿੱਤੀ ਮੁਨੀ ਨੇ, ਸੇਵਾ ਹੋਈ ਸਵੇਰੇ ਦਰਬਾਰ, ਸਾਰੇ ਪਤਾ ਲੱਗ ਗਿਆ ਬਈ ਇੱਕ ਅਸ਼ਟਾਵਕਰ ਮੁਨੀ ਆਇਆ, ਉਹਦਾ ਸਰੀਰ ਬੜਾ ਵਿਲੱਖਣ ਜਿਹਾ, ਤੂੰ ਸੰਸਾ ਨਿਵਿਰਤ ਕਰੂਗਾ? ਹੱਸਦੇ ਨੇ ਲੋਕ, ਹੱਸਦੇ ਜਿਵੇਂ ਰਵਿਦਾਸ ਜੀ ਨੇ ਦਮੜੀ ਦਿੱਤੀ ਸੀ ਨਾ, ਹਰਿਦੁਆਰ ਕੁੰਭ ਲੱਗਿਆ ਸੀ, ਮੇਰੀ ਦਮੜੀ ਵਿੱਚ ਨਾ ਛੁੱਟਿਓ ਪਾਣੀ ਨੇ, ਮੈਂ ਕੋਈ ਬਲੈਕ ਕਰਕੇ ਨਹੀਂ ਲਈ ਹੈ, ਮੈਂ ਤਾਂ ਹੱਕ ਦੀ ਕਿਰਤ ਨਾਲ ਕਮਾਈ ਹੈ। ਗੰਗਾ ਨੂੰ ਆਵਾਜ਼ ਦਿਓ ਆ ਗੰਗਾ ਮਾਤਾ, ਰਵਿਦਾਸ ਜੀ ਨੇ ਦਮੜੀ ਦਿੱਤੀ ਹੈ, ਜੇ ਤਾਂ ਬਾਂਹ ਕੱਢ ਕੇ ਲਵੇਂਗੀ ਤਾਂ ਦਵਾਂਗੇ, ਨਹੀਂ ਅਸੀਂ ਮੋੜ ਲੈ ਜਾਂਗੇ। ਬਾਂਹ ਨਿਕਲੀ ਗੁਰਮੁਖ, ਬੇਪਰਵਾਹੀ ਮਹਾਂਪੁਰਸ਼ਾਂ ਦੇ ਵਿੱਚ ਹੁੰਦੀ ਹੈ। ਸਵੇਰ ਹੋ ਗਈ, ਦਰਬਾਰ ਲੱਗ ਗਿਆ, ਸਾਰੇ ਪਤਾ ਲੱਗ ਗਿਆ। ਉਹ ਰਵਿਦਾਸ ਨੂੰ ਵੀ ਕਈ ਕਹਿਣ ਗੱਲਾਂ, ਇਹ ਢੇਡ ਦੀ ਦਮੜੀ ਲਊਗੀ ਮਾਤਾ ਗੰਗਾ, ਢੇਡ ਇਹ ਬੋਲੀ ਆਉਂਦੇ ਹੁੰਦੇ ਲੋਕਾਂ ਦੇ ਅੱਗੇ, ਆਪ ਨਹੀਂ ਆਏ ਗੱਲ। ਜੈਸਾ ਸਮਾਂ ਹੁੰਦਾ ਵੈਸੇ ਫਿਰ ਮੁਰਜਾਦਾ ਬਣ ਜਾਂਦੀ ਹੈ ਬੋਲਣ ਚੱਲਣ ਦੀ। ਦਰਬਾਰ ਸਜ ਗਿਆ, ਦੁਨੀਆਂ ਇਕੱਠੀ ਹੋ ਗਈ, 1600 ਪੰਡਿਤ ਬੈਠਾ, ਰਾਜਾ ਤਖ਼ਤ ਤੇ ਬੈਠਾ, ਵਜ਼ੀਰ ਮਸ਼ੀਰ ਬੈਠੇ ਨੇ। ਕਿਲੇ ਵਿੱਚ ਅਸ਼ਟਾ ਬੱਕਰ ਜੀ ਆਏ, ਜਿੱਥੇ ਪੰਡਾਲ ਦੀ ਹੱਦ ਸੀ ਉੱਥੇ ਪਾਲਕੀ ਛੱਡ ਦਿੱਤੀ, ਸੋਟੀ ਦੇ ਆਸਰੇ ਆਉਂਦੇ ਨੇ ਗੇੜੇ ਖਾਂਦੇ, ਤਾਂ ਸਾਰੇ ਗਰਦਨਾ ਤਹਾਂ ਨੂੰ ਚੱਕ ਕੇ ਦੇਖਦੇ ਨੇ, ਕੌਣ ਮੰਨੀ ਆ ਉਹ। ਜਿਵੇਂ ਆਪਣੇ ਬੜਾ ਮਹਾਰਾਜ ਜੀ ਜਾਂ ਦੀਵਾਨ ਚ ਆਉਂਦੇ ਦੀ ਗੱਡੀ ਤੋਂ ਉਤਰਦੇ ਸੀਗੇ, ਚਾਰ ਚਾਰ ਉਂਗਲਾਂ ਲੋਕਾਂ ਦੀਆਂ ਗਰਦਨਾ ਵੱਧ ਜਾਂਦੀਆਂ ਸੀਗੀਆਂ, ਵੀ ਇਧਰੋਂ ਆਉਣਗੇ। ਐਸਾ ਸੀਗਾ, ਅਗਰ ਹਰ ਇੱਕ ਦਾ ਨਹੀਂ ਹੁੰਦਾ, ਆਤਮਦਰਸ਼ੀ ਹੈ ਜਿਹੜਾ। ਜਦ ਆਏ ਨੇੜੇ ਤਾਂ ਸਾਰੇ ਪੰਡਿਤ ਦੇ ਸਰੀਰ ਨੂੰ ਦੇਖ ਕੇ ਆ ਸੰਸਥਾ ਨਿਮਰਤ ਕਰੇਗਾ। ਖੈਰ ਰਾਜਾ ਵੀ ਉਹਨੇ ਪਰ ਲੀੜਾ ਲੈ ਲਿਆ ਮੂੰਹ ਤੇ, ਅਸ਼ਟਾ ਬੱਕਰ ਵੀ ਇਸ ਗੱਲਦੇ ਆ ਗਏ। ਸੱਜੇ ਪਾਸੇ ਚੌਕੀ ਡਾਹੀ ਹੋਈ ਸੀ, ਅਸ਼ਟਾ ਬੱਕਰ ਜੀ ਬੈਠ ਗਏ ਉੱਤੇ। ਹੁਣ ਰਾਜਾ ਬੋਲਿਆ, ਜਨਕ ਆਏ ਸਵਾਮੀ ਜੀ, ਆਏ ਮੁਨੀ ਜੀ, ਮੇਰਾ ਸੰਸਥਾ ਨਿਮਰਤ ਕਰੋ, 8 ਸਾਲ ਹੋ ਗਏ ਮੈਨੂੰ ਦੁਖੀ। ਅਸ਼ਟਾ ਬੱਕਰ ਜੀ ਬੋਲੇ, ਕਹਿੰਦੇ ਆਏ ਕੌਣ ਬੈਠੇ ਨੇ, ਆ ਜਿਹੜੇ ਬੈਠੇ ਨੇ ਕੌਣ ਬੈਠੇ ਨੇ? ਰਾਜਾ ਕਹਿੰਦਾ ਜੀ ਇਹ ਤਾਂ ਪੰਡਿਤ ਨੇ ਸਾਰੇ ਜਿਹੜੇ ਬੈਠੇ ਨੇ, ਆ ਮੇਰੇ ਵਜ਼ੀਰ ਮਸ਼ੀਰ ਨੇ, ਆਏ ਅਹਿਲਕਾਰ ਫੌਜਾਂ ਨੇ, ਆਮ ਦੁਨੀਆਂ ਵੀ ਬੈਠੀ ਹੈ। ਅਸ਼ਟਾ ਬੱਕਰ ਜੀ ਕਹਿਣ ਲੱਗਾ, ਇਉਂ ਦੱਸ ਹੱਸੇ ਕਿਉਂ ਸੀ, ਇਹ ਮੈਨੂੰ ਦੇਖ ਕੇ ਹੱਸੇ ਕਿਉਂ ਨੇ? ਇਹ ਦੇਖੋ ਕਿਤਨੀ ਤਾਕਤ ਹੁੰਦੀ ਆਤਮਦਰਸ਼ੀ ਦੇ ਵਿੱਚ, ਹਕੀਕਤ ਦੱਸੇਗਾ, ਲਿਪ ਲਿਪ ਨਹੀਂ ਕਰੇਗਾ, ਨਹੀਂ ਨਾ ਕੁਛ ਲੈਣਾ ਰਾਜੇ ਕੋਲੋਂ ਨੇ। ਪਰਿਵਾਰ ਸਦਾ ਆਤਮਦਰਸ਼ੀ ਦੇ ਪਿੱਛੇ ਭੱਜੇ ਫਿਰਦੇ ਨੇ। ਕਹਿੰਦੇ ਸਾਰੀ ਰੱਬ ਦੀ ਪ੍ਰਕਿਰਤੀ ਆਤਮਦਰਸ਼ੀ ਦੀਆਂ ਪ੍ਰਕਰਮਾਂ ਕਰਦੀ ਹੈ, ਬ੍ਰਹਮ ਗਿਆਨੀ ਸਿੱਖ ਦੀਆਂ ਵੀ ਕਰਦੀ ਹੈ। ਰਾਜਾ ਜਾਣਦਾ ਤਾਂ ਸੀਗਾ ਵੀ ਸਰੀਰ ਨੂੰ ਦੇਖ ਕੇ ਐਸੇ ਨੇ। ਕਹਿਣ ਲੱਗਿਆ ਰਾਜਨ, ਇਹ ਜਿਹੜੇ ਚਮਦਰਸ਼ੀ ਨੇ ਨਾ, ਇਹਨਾਂ ਨੂੰ ਚੰਬ ਦੀ ਹੋਈ ਪਰਖ ਆ, ਆਤਮਾ ਦੀ ਪਰਖ ਨਹੀਂ ਆ ਇਹਨਾਂ ਨੂੰ, ਇਹ ਮੇਰੇ ਚੰਬ ਨੂੰ ਦੇਖ ਕੇ ਐਸੇ ਨੇ ਨਾ। ਪਰ ਜਿਹੜਾ ਗੰਨਾ ਹੁੰਦਾ ਬਿੰਗਤੜਿੰਗਾ ਹੀ ਹੁੰਦਾ ਨਾ, ਗੰਨਾ ਆਪਾਂ ਜਾਣਦੇ ਹਾਂ ਜ਼ਮੀਨਦਾਰ, ਪਰ ਇਹ ਹੁੰਦਾ ਸਰਾਜਨ ਦਾ ਜਿਹੜਾ ਰਸ ਹੁੰਦਾ ਉਹ ਕੌੜਾ ਹੁੰਦਾ। ਗੰਨੇ ਜੇ ਵਿੰਗਣੇ ਰਸਤਾ ਉਹਦਾ ਮਿੱਠਾ, ਜੇ ਮੇਰਾ ਸਰੀਰ ਵਿੰਗਾ ਹੈ ਤਾਂ ਮੇਰਾ ਆਤਮਾ ਤਾਂ ਇੱਕ ਰਸ ਹੈ ਨਾ, ਤਾਂ ਹੀ ਤੂੰ ਰੋਂਦਾ ਫਿਰਦਾ 8 ਸਾਲ ਹੋ ਗਏ ਤੈਨੂੰ। ਵੀ ਚਮਦਰਸ਼ੀਆਂ ਤੋਂ ਤੇਰਾ ਕਿੱਥੇ ਸੰਸਾਰ ਨਿਮਰਤ ਹੋਣਾ ਸੀ? ਜੇ ਕੋਈ ਆਤਮਦਰਸ਼ੀ ਹੁੰਦਾ ਇਹਨਾਂ ਦੇ ਵਿੱਚ, ਤੇਰਾ ਸੰਸਾਰ ਨਿਮਰਤ ਕਰ ਦਿੰਦਾ, ਤੈਨੂੰ ਸੁਖੀ ਕਰ ਦਿੰਦਾ। ਦੱਸ ਕਹਿੰਦੇ ਕੀ ਹੈ ਤੇਰਾ ਸੰਸਾਰ, ਨਿਮਰਤ ਕਰੀਏ। ਉਹ ਰਾਜਾ ਕਹਿੰਦਾ ਇਹ ਸੱਚਾ ਕਬੋ ਸੱਚਾ, ਭਾਸ਼ਣ ਸ਼ੁਰੂ ਕਰਿਆ ਫਿਰ ਅਸ਼ਟਾ ਬੱਕਰ ਜੀ ਨੇ, ਐ ਸਵਾ ਸਦ ਲੋਕੋ, ਆਏ ਪੰਡਿਤ ਲੋਕੋ, ਆਏ ਵਜ਼ੀਰੋ ਮਸ਼ੀਰੋ ਅਹਿਲਕਾਰੋ, ਇਸ ਰਾਜੇ ਦਾ ਸਵਾਲ ਹੀ ਗਲਤ ਹੋਇਆ, ਸਵਾਲ ਗਲਤ ਹੋਏਗਾ, ਦੱਸ ਤਾਂ ਦਿੰਦੇ ਤੁਸੀਂ। ਕਹਿਣ ਲੱਗਾ ਇਸ ਰਾਜੇ ਨੂੰ ਸੁਪਨਾ ਆਇਆ ਸੀ। ਸੁਪਨਾ ਹੁਣ ਕੌਣ ਦੱਸੇਗਾ? ਵਿਦਿਆ ਕੋਈ ਹੋਰ, ਵਿਦਿਆ ਕੋਈ ਮਾੜੀ ਚੀਜ਼ ਨਹੀਂ ਹੈ। ਵਿਦਿਆ ਬਿਨਾਂ ਆਤਮਾ ਦਾ ਪਤਾ ਨਹੀਂ ਲੱਗਦਾ, ਜੇ ਪਤਾ ਕਰੇ ਤਦੇ ਹੀ ਲੱਗੂਗਾ। ਜੇ ਵਿਦਿਆ ਜੇ ਫਸ ਗਿਆ ਹੰਕਾਰ ਆ ਜਾਂਦਾ, ਆਤਮਦਰਸ਼ੀ ਦੇ ਵਿੱਚ ਹੰਕਾਰ ਨਹੀਂ ਹੋਵੇਗਾ। ਬਸ ਇਹਨੂੰ ਸੁਫਨਾ ਆਇਆ ਸੀ ਕਹਿੰਦੇ ਇਸ ਨੇ ਕੋਈ ਗਲਤੀ ਕਰ ਲਈ ਰਾਜਾ ਜਨਕ ਨੇ ਸੁਫਨੇ ਚ ਤਾਂ ਲੋਕ ਵਿਰੁੱਧ ਉਹੀ ਪਰਜਾ ਜਿਹੜੀ ਤੁਸੀਂ ਅੱਜ ਕਿਸੇ ਨੂੰ ਚਾਹੇ ਰਾਜਾ ਬਣਾ ਲਓ ਇਹਦਾ ਤੁਹਾਡੇ ਇਖਤਿਆਰ ਆ ਨਾ ਹੁਣ ਤੁਹਾਡੀ ਜਵਾਨ ਦੇ ਵਿੱਚ ਤਾਕਤ ਹੈ ਤੁਸੀਂ ਅੱਜ ਹੋਰ ਰਾਜਾ ਬਣਾ ਸਕਦੇ ਹੋ ਵੋਟਾਂ ਨਾਲ ਰਾਜਾ ਬਣਦਾ ਨਾ ਜੇ ਹੋਰ ਕਿਸੇ ਨੂੰ ਦੇ ਦੋ ਰਾਜਾ ਬਣ ਜੂਗਾ ਆਹ ਇਸ ਤਰ੍ਹਾਂ ਦੇ ਨਾਲ ਹੈ ਕਹਿੰਦੇ ਇਹਦਾ ਰਾਜ ਖੁੱਸ ਗਿਆ ਸੀ ਇਹ ਹੁਣ ਡਰਦਾ ਵੀ ਕਿਤੇ ਮੇਰਾ ਖੁੱਸ ਨਾ ਜਾਵੇ ਰਾਜ ਤਾਂ ਨਹੀਂ ਲੱਗਦਾ ਸ੍ਰੀ ਗੱਲ ਸੁਪਨਾ ਆਇਆ ਸੀ ਇਸ ਨੂੰ ਜਦ ਇਹ ਗੱਲ ਅਸ਼ਟਾਬਕਰ ਨੇ ਦੱਸੀ ਉਹ ਫਿਰ ਜਿਹੜਾ ਰਾਜੇ ਦਾ ਸੰਸਥਾਨ ਕਹਿੰਦੇ ਰਾਜ ਨਾ ਰਾਜ ਤਾਂ ਤੇਰਾ ਖੁੱਸ ਜਾਣਾ ਸੀ ਤੂੰ ਤੀ ਸੰਤ ਸੇਵੀ ਤੂੰ ਮਹਾਤਮਾ ਦੀ ਧਰਮਾਤਮਾ ਰਾਜਾ ਸੀ ਤੂੰ ਸੇਵਾ ਕਰਦਾ ਸੀ ਅੱਠ ਸਾਲ ਤੂੰ ਦੁਖੀ ਤਾਂ ਰਿਹਾ ਪਰ ਤੇਰਾ ਰਾਜ ਨਹੀਂ ਖੁੱਸੇਗਾ ਫਿਰ ਰਾਜਾ ਜਨਕ ਜੀ ਕਹਿੰਦਾ ਮੈਂ ਉਸ ਨੂੰ ਗੁਰੂ ਧਾਰਨ ਕਰਾਂਗਾ ਉਸ ਤੋਂ ਗੁਰਦਿਸ਼ਾ ਪ੍ਰਾਪਤ ਕਰਾਂਗਾ ਜਿਹੜਾ ਮੈਨੂੰ ਘੋੜੇ ਦੀ ਰਕਾਬ ਚ ਪੈਰ ਪਾਉਂਦਿਆਂ ਗਿਆਨ ਕਰ ਦੇਵੇ ਅਸ਼ਟਾਕਰ ਬੱਕਰ ਜੀ ਕਹਿੰਦੇ ਹੋ ਜਾਏਗਾ ਗਿਆਨ ਗਿਆਨੀਆਂ ਹੀ ਕਰੇਗਾ ਨਾ ਅਗਿਆਨੀ ਕਿਵੇਂ ਗਿਆਨ ਕਰ ਦੂ ਵਿਦਿਆ ਉਹੀ ਪੜਾਵੇਗਾ ਜਿਹੜਾ ਪੜਿਆ ਹੋਇਆ ਕਥਾ ਉਹੀ ਕਰੇਗਾ ਦਰਬਾਰ ਸਾਹਿਬ ਦੀ ਜਿਹੜਾ ਕਥਾ ਸਿੱਖਿਆ ਹੋਇਆ ਤੁਸੀਂ ਲਾ ਦੋ ਅਨਪੜ੍ਹ ਨੂੰ ਬਾਲ ਨੂੰ ਨਹੀਂ ਲੈ ਹੋਣਾ ਲੈ ਜੂ ਬਾਕ ਨਹੀਂ ਲੈ ਸਕਦਾ ਆਹ ਐਸਾ ਹੈ ਕਹਿਣ ਲੱਗੇ ਪਾ ਘੋੜੇ ਦੇ ਰਕਾਬ ਦੇ ਵਿੱਚ ਪਾਇਆ ਤੈਨੂੰ ਗਿਆਨ ਕਰੀਏ ਪਰ ਜਦ ਗੁਰੂ ਧਾਰਨ ਕਰੀਦਾ ਨਾ ਫਿਰ ਕੋਈ ਸੂਲ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਫਿਰ ਅੱਗੇ ਕੀ ਆ ਗਿਆ ਹੁਕਮ ਆ ਗਿਆ ਪੜੋ ਬਰੇਨ ਨਾਲ ਉਹ ਹੁਕਮ ਗਿਆਨ ਆਪਾਂ ਮੰਨ ਲਓ ਬਾਣੀ ਦਾ ਹੁਕਮ ਆਪਾਂ ਨੂੰ ਗਿਆਨ ਹੋਊ Thank you. गया, काठी पाई हुई है, अष्टावक्र जी खड़े ने, बहुत दुनिया खड़ी है। राजा आ गया, कहने लगे राजन जब किसी नु गुरु धारण करेगा की देगा उसनु। गुरु साहब ने गुरु गुरबाणी दे विच लिखिया, ऐ सिख जब तू गुरु वाला बनेगा ना, शरीर समेत दे पदार्थ सारे फुरना भी गुरु दा हो जाएगा, तेरा नहीं कुछ रहना, बस फिर की रहेगा गुरु, ज्ञान हो गया ना। आओ उसने फिर रकाब कनी नू पैर करया, रकाब च पौन वास्ते अष्टावक्र जी कहते तेरी की ताकत है तू रकाब दे विच पैर पा दे, हूं तो साडा हो गया ना सब कुछ, तेरी की ताकत है तू रकाब दे विच पैर पा दे, जदे ही ज्ञान हो गया गुरु। ओ विदेही मन्या राजा जनक जी नू, हालांकि चक्रवर्ती राजा सी, अष्टावक्र दी जद उन्हें तन मन तन अष्टावक्र दे अर्पण कर दिता तो उसनू ज्ञान हो गया। आपा करके देख लो जदे ही अंदर जोत जलकू, जदे ही अंदर ऐ करंट जा आवेगा आत्मा का, क्यों नहीं आंदा, अपने अंदर अजे हों है। आओ गुरु का हुक्म मनना बड़ा मुश्किल है गुरु। पंजवा गुरु नानक श्री अंबरसर साहब जोत जगाउंदे ने। कोई गरीब सिख है महाराज जी का, हुक्म ते चल रही है गल, किसी सिख नू सद्या, पत्रकार लिख के उसके हथ फड़ा दिती,